ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਕੁਤਬੋ ਬਾਹਮਣੀ ਥੋਕੈ ਉਹਾਂ ਪਿੰਡ ਕੋ ਨਾਮ ਬਹੁਤ ਬਹੀਰੀਏ ਤੈ ਬੜੇ ਦੇਖ ਸੋ ਵਸਤੇ ਗ੍ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਔਰ ਜਿੱਥੇ ਮਹਾਰਾਜ ਨੇ ਕੀਰਤਨ ਦੀ ਮਹਿਮਾ ਦਰਸਾਈ ਹੈ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਦ ਦਰਦ ਦੁੱਖ ਲੱਥਾ ਗੁਰੂਆਂ ਦੀ ਰਿਸ਼ੀਆਂ ਮੁਨੀਆਂ ਅਵਤਾਰਾਂ ਸੂਰਬੀਰ ਯੋਧਿਆਂ ਬਹਾਦਰਾਂ ਮਹਾਂਪੁਰਸ਼ਾਂ ਦੀ ਕਥਾ ਨੂੰ ਵੀ ਹਰੀ ਕਥਾ ਨੂੰ ਵੀ ਮਹਾਨਤਾ ਦਿੱਤੀ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ ਅਥਵਾ ਪੁੱਤਰ ਸਪੁੱਤਰ ਹੀ ਵੱਡਿਆਂ ਦੀਆਂ ਕਥਾ ਕਹਿੰਦੇ ਔਰ ਸੁਣਦੇ ਹਨ। ਸੋ ਵੱਡੇ ਘੱਲੂਘਾਰੇ ਦੀ ਕਥਾ ਕਵੀਰਾਜ ਭਾਈ ਰਤਨ ਸਿੰਘ ਜੀ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਕਵੀ ਜੀ ਕਹਿੰਦੇ ਹਨ ਕਿ ਇਹ ਵੱਡਾ ਘੱਲੂਘਾਰਾ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਖਾਲਸੇ ਦਾ ਮਾਲਵੇ ਦੀ ਧਰਤੀ ਤੇ ਰਾਏਕੋਟ ਤੋਂ ਲੈ ਕੇ ਬਰਨਾਲੇ ਗਹਿਲਾ ਪਿੰਡ ਤੱਕ ਬੜਾ ਭਾਰੀ ਘਮਸਾਣ ਦਾ ਯੁੱਧ ਮਚਿਆ। ਇਹ ਬਹੁਤ ਵੱਡਾ ਪਸਾਰਾ ਸੀ। ਕਈ ਮੀਲਾਂ ਵਿੱਚ ਇਸ ਲੜਾਈ ਦਾ ਅਸਰ ਦੇਖਿਆ ਜਾ ਰਿਹਾ ਸੀ। ਲਗਭਗ 30-40 ਕੋਹ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ ਸਨ। ਬੀਬੀਆਂ ਬੱਚੇ ਬੁੱਢੇ ਨੌਜਵਾਨ ਸਿੰਘ ਇੱਥੇ ਲਗਭਗ 30,000 ਸ਼ਹੀਦ ਹੋ ਗਏ ਸਨ। 10,000 ਅਬਦਾਲੀ ਦੀ ਫੌਜ ਵੀ ਮਰੀ ਸੀ। ਸੋ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਲੈ ਕੇ ਜੋ ਆਇਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਪੰਥ ਇਸ ਕਸਵੱਟੀ ਚ ਪੂਰਾ ਉਤਰਿਆ ਜਿਸਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਡਾਢੇ ਦਾ ਪੰਥ ਕਦੀ ਖਤਮ ਹੋ ਨਹੀਂ ਸਕਦਾ। ਅਬਦਾਲੀ ਨਾਲ ਯੁੱਧ ਕਰਦੇ ਹੋਏ ਸਿੰਘਾਂ ਦੇ ਜੋ ਜੌਹਰ ਸਨ ਉਹ ਭਾਈ ਰਤਨ ਸਿੰਘ ਜੀ ਨੇ ਦਿਖਾਏ ਹਨ। ਖਾਸ ਕਰਕੇ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਚੜ੍ਹਤ ਸਿੰਘ ਸੋਕਰ ਚੱਕੀਆ, ਜੈ ਸਿੰਘ ਕਨਹੱਈਆ, ਸਾਰੀਆਂ ਹੀ ਮਿਸਲਾਂ ਸਾਰੇ ਹੀ ਦਲ ਖਾਲਸੇ ਦੇ ਜੂਝ ਰਹੇ ਸਨ ਔਰ ਉਹ ਇੱਕ ਸਾਂਝੀ ਲੜਾਈ ਸੀ ਪੂਰੀ ਕੌਮ ਦੀ, ਪੂਰੇ ਪੰਥ ਦੀ ਜਿਹੜੀ ਖਾਲਸੇ ਨੇ ਲੜੀ ਹੈ। ਆਓ ਇਸ ਵੱਡੇ ਘੱਲੂਘਾਰੇ ਦੀ ਕਥਾ ਔਰ ਇਹ ਵੀ ਸਬੱਬ ਹੈ ਕਿ ਇਹ ਜਿਹੜੇ ਦਿਨ ਚੱਲ ਰਹੇ ਨੇ, ਫਰਵਰੀ ਦਾ ਹਫ਼ਤਾ ਚੱਲ ਰਿਹਾ ਹੈ, 5 ਫਰਵਰੀ ਤੋਂ ਲੈ ਕਰਕੇ ਇਹ ਉਹੀ ਦਿਨ ਹਨ ਜਦੋਂ ਇਹ ਘੱਲੂਘਾਰੇ ਦੇ ਜ਼ਖਮ ਪੰਥ ਨੇ ਸਹਾਰੇ ਸਨ। ਆਓ ਪਿਆਰ ਨਾਲ ਸੁਣੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੁਤਬੋ ਬਾਹਮਣੀ ਥੋਕੈਤ ਉਹਾ ਪਿੰਡ ਕੋ ਨਾਮ। ਉੱਥੇ ਇੱਕ ਪਿੰਡ ਸੀ ਜਿਹਦਾ ਨਾਮ ਕੁਤਬਾ ਬਾਹਮਣੀ ਕਹਿੰਦੇ ਹਨ। ਹੁਣ ਵੀ ਉਹ ਪਿੰਡ ਮੌਜੂਦ ਹੈ, ਕੁਤਬਾ ਬਾਹਮਣੀ। ਹਾਂਜੀ।
ਬਹੁਤ ਬਹੀਰੀਏ ਤੈ ਬੜੇ ਦੇਸੋ ਵਾਸਤੇ ਗਾਮ।
ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਉਸ ਪਿੰਡ ਚ ਵੜੀਆਂ। ਵਹੀਰ ਵਾਲੇ ਬਜ਼ੁਰਗ ਬਿਮਾਰ, ਵਹੀਰ ਦੇ ਬੱਚੇ, ਇਸ ਕਰਕੇ ਉਸ ਪਿੰਡ ਚ ਵੜੇ ਕਿ ਚਲੋ ਪਿੰਡ ਵਸਦਾ ਹੈ, ਕੋਈ ਸਾਨੂੰ ਪਨਾਹ ਦੇ ਦੇਣਗੇ, ਲੁਕ ਛਿਪ ਕੇ ਟਾਈਮ ਕੱਟ ਲਈਏ। ਜਾਨਾਂ ਬਚਾਉਣ ਦੇ ਵਾਸਤੇ ਲੋਕ ਕੁਤਬੇ ਬਾਹਮਣੀ ਪਿੰਡ ਦਾ ਸਹਾਰਾ ਲੈਣ ਲੱਗੇ।
ਚੌਪਈ ਹਰੀਆ ਤੂੰ ਤੀ ਪਠਾਨਣ ਕੇਰੀ।
ਉਹ ਕੁਤਬਾ ਬਾਹਮਣੀ ਪਿੰਡ ਜਿਹੜਾ ਸੀ ਉਹ ਬਲੇਰਕੋਟਲੇ ਦੇ ਪਠਾਣਾ ਦੇ ਅਧੀਨ ਪੈਂਦਾ ਸੀ। ਯਾਨੀ ਕੁਤਬੇ ਪਿੰਡ ਵਾਲੇ ਪਠਾਣਾ ਦੇ ਪਠਾਣਾ ਦੀ ਰਈਅਤ ਸਨ, ਪਠਾਣਾ ਦੀ ਪਰਜਾ ਸਨ।
ਲੀਏ ਮਲੇਰੀਅਨ ਤੈ ਵੈ ਘੇਰੀ,
ਮਲੇਰ ਕੋਟਲੇ ਵਾਲਿਆਂ ਨੇ ਜਾ ਕੇ ਕੁਤਬਾ ਬਾਹਮਣੀ ਪਿੰਡ ਨੂੰ ਘੇਰਾ ਪਾ ਲਿਆ।
ਤਿੰਨੇ ਗ੍ਰਾਮ ਲੋਕਨ ਕਹਿ ਦਿਓ,
ਮਲੇਰ ਕੋਟਲੇ ਵਾਲਿਆਂ ਨੇ ਪਿੰਡ ਵਾਲਿਆਂ ਨੂੰ ਸੱਦ ਕੇ ਆਖਿਆ,
ਮਾਰ ਲੂਟਣ ਸਿੰਘਨ ਲਿਓ,
ਕੇ ਤੁਸੀਂ ਸਿੱਖਾਂ ਨੂੰ ਪਨਾਹ ਨਾ ਦਿਓ, ਇਹ ਸਰਕਾਰ ਦੇ ਦੁਸ਼ਮਣ ਹਨ, ਇਸਲਾਮ ਦੇ ਦੁਸ਼ਮਣ ਹਨ, ਇਹ ਸਾਡੇ ਦੁਸ਼ਮਣ ਹਨ। ਤਾਂ ਸਾਧ ਸੰਗਤ ਜੀ, ਪਿੰਡ ਵਾਲੇ ਉਲਟਾ ਸਿੱਖਾਂ ਨੂੰ ਜਲ ਪਾਣੀ ਦਾ ਕੀ ਸ਼ਿਕਾਣਾ ਸੀ, ਘਰਾਂ ਵਿੱਚ ਹੀ ਮਾਰਨ ਲੱਗ ਪਏ।
ਬਜਾਏ ਢੋਲ ਫਿਰ ਬਾਹਰ ਤੈ,
ਫਿਰ ਪਿੰਡ ਵਾਲੇ ਸਾਰੇ ਹਥਿਆਰ ਲੈ ਕੇ ਢੋਲ ਵਜਾ ਕੇ ਸਿੱਖਾਂ ਨਾਲ ਲੜਨ ਲਈ ਬਾਹਰ ਵੀ ਨਿਕਲ ਆਏ।
ਗੈਲ ਬਹੀਰੇ ਤੇ ਪੀ ਪੈ,
ਉਹ ਵੀ ਬਹੀਰ ਦੇ ਮਗਰ ਪੈ ਗਏ। ਕਿਤੇ ਤਾਂ ਬਹੀਰ ਵਾਲੇ ਉਹਨਾਂ ਦਾ ਸਹਾਰਾ ਤੱਕ ਕੇ ਉਹਨਾਂ ਕੋਲ ਗਏ ਸਨ ਵੀ ਇਹ ਪੇਂਡੂ ਲੋਕ ਹਨ, ਪੰਜਾਬੀ ਲੋਕ ਹਨ, ਅਬਦਾਲੀ ਨਾਲ ਸਾਡੀ ਲੜਾਈ ਹੈ। ਜਿਹੜਾ ਪਠਾਨ ਚੜ ਕੇ ਬਾਹਰਲੇ ਮੁਲਕ ਤੋਂ ਆਇਆ, ਅਫਗਾਨਿਸਤਾਨ ਤੋਂ, ਤੇ ਇਹ ਭਰਾ ਸਾਡੇ ਸ਼ਾਇਦ ਸਾਨੂੰ ਪਨਾਹ ਦੇ ਦੇਣਗੇ, ਕੋਈ ਤਰਸ ਕਰਨਗੇ। ਬੀਬੀਆਂ ਤੇ ਬੱਚੇ ਲਾਚਾਰੀ ਦੇ ਵਿੱਚ, ਬੇਵਸੀ ਦੇ ਵਿੱਚ ਉਹਨਾਂ ਦਾ ਸਹਾਰਾ ਤੱਕ ਕੇ ਕੁਤਬਾ ਬਾਹਮਣੀਆਂ ਪਿੰਡ ਚ ਵੜੇ ਸਨ। ਪਰ ਅਬਦਾਲੀ ਦੇ ਜਰਨੈਲਾਂ ਨੇ, ਸਾਧ ਸੰਗਤ ਦੀ, ਅਬਦਾਲੀ ਦੀਆਂ ਫੌਜਾਂ ਦਾ ਇੰਨਾ ਪ੍ਰਭਾਵ ਸੀ, ਮਲੇਰ ਕੋਟੜੇ ਵਾਲਿਆਂ ਦਾ ਇੰਨਾ ਪ੍ਰਭਾਵ ਸੀ ਕਿ ਪਿੰਡ ਵਾਲੇ ਵੀ ਅਬਦਾਲੀ ਦੀ ਫੌਜ ਨਾਲ ਰਲ ਕੇ ਸਿੱਖਾਂ ਨੂੰ ਮਾਰਨ ਲੱਗੇ।
ਤੋ ਬਹੀਰ ਪਇਓ ਹਾਹਾਕਾਰ,
ਉਸ ਵੇਲੇ ਉਹ ਕੁਤਬਾ ਬਾਹਮਣੀਆਂ ਪਿੰਡ ਦੇ ਵਿੱਚ ਜਿਹੜੇ ਲੋਕ ਫਸੇ, ਜਿਹੜੇ ਉਹਨਾਂ ਲੋਕਾਂ ਦੇ ਹੱਥੋਂ ਮਾਰੇ ਗਏ, ਉਹਨਾਂ ਚ ਹਾਹਾਕਾਰ ਮੱਚ ਗਈ।
ਸੋ ਚੜ ਸਿੰਘ ਨੇ ਸੁਣੀ ਪੁਕਾਰ,
ਉਹ ਬਹੀਰ ਦੀ ਹਾਹਾਕਾਰ ਬਾਬੇ ਚੜ੍ਹਤ ਸਿੰਘ ਨੇ ਜਦੋਂ ਸੁਣੀ,
ਕਰੀ ਤੋੜ ਪਰ ਪਿੰਡਣ ਵਾਰ,
ਚੜ੍ਹਤ ਸਿੰਘ ਫੌਜ ਲੈ ਕੇ ਉਹ ਪਿੰਡ ਵਾਲਿਆਂ ਦੇ ਜਾ ਪਿਆ, ਕੁਤਬਾ ਬਾਹਮਣੀ ਵਾਲਿਆਂ ਤੇ, ਵੀ ਤੁਸੀਂ ਸਾਡੇ ਸਿੱਖਾਂ ਪਰਿਵਾਰਾਂ ਨੂੰ ਕਿਉਂ ਮਾਰਦੇ ਹੋ।
ਮਾਰ ਰੰਗੜ ਵਿੱਚ ਕੱਢੇ ਤਲਵਾਰ,
ਉਹਨੇ ਫਿਰ ਆਪਣੀ ਤੇਗ ਦੀ ਧਾਰ ਥੱਲੇ ਰੰਗੜ ਲਿਆਂਦੇ। ਫਿਰ ਉਹ ਜਿਹੜੇ ਰੰਗੜ ਖਾਲਸੇ ਦੇ ਜਵੈਰੀ ਬਣੇ ਹੋਏ ਸਨ, ਪਿੰਡਾਂ ਦੇ ਵਿੱਚ ਵਹੀਰ ਨੂੰ ਮਾਰ ਰਹੇ ਸਨ, ਫਿਰ ਚੜ੍ਹਤ ਸਿੰਘ ਨੇ ਉਹਨਾਂ ਰੰਗੜਾਂ ਨੂੰ ਸੋਧਾ ਲਾਇਆ।
ਮਰਦ ਸਿੰਘ ਤਿੰਨ ਲੈ ਬਚਾਏ,
ਮਰਦੇ ਹੋਏ ਵਹੀਰ ਦੇ ਬੱਚੇ, ਬੀਬੀਆਂ, ਬੁੱਢੇ ਚੜ੍ਹਤ ਸਿੰਘ ਨੇ ਬਚਾ ਲਏ।
ਮਾਰੇ ਰੰਗੜ ਖੂਬ ਬਣਾਏ,
ਔਰ ਰੰਗੜਾਂ ਨੂੰ ਖੂਬ ਸੋਧਾ ਲਾਇਆ। ਕੁਤਬਾ ਬਾਹਮਣੀ ਰੰਗੜਾਂ ਦਾ ਪਿੰਡ ਸੀਗਾ, ਤੇ ਰੰਗੜ ਸਾਧ ਸੰਗਤ ਜੀ ਇੱਕ ਐਸੀ ਬਰਾਦਰੀ ਸੀ ਜਿਹੜੇ ਖਾਲਸੇ ਨਾਲ ਮੁੱਢ ਤੋਂ ਹੀ ਜੰਗ ਯੁੱਧ ਕਰਦੇ ਰਹੇ ਹਨ। ਜਦੋਂ ਸ੍ਰੀ ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਨ, ਆਲਾ ਦੁਆਲਾ ਦੋ ਜਾਤੀਆਂ ਦਾ ਸੀ, ਇੱਕ ਗੁੱਜਰ ਇੱਕ ਰੰਗੜ। ਗੁੱਜਰ ਤੇ ਰੰਗੜ ਸਿੰਘਾਂ ਨਾਲ ਲੜਿਆ ਕਰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਗੁੱਜਰਾਂ ਤੇ ਰੰਗੜਾਂ ਨਾਲ ਹੀ ਜ਼ਿਆਦਾ ਜੰਗਾਂ ਹੋਈਆਂ ਹਨ। ਜਮਤੁੱਲਾ ਭਾਊ ਰੰਗੜਾਂ ਦਾ ਸਰਦਾਰ ਸੀ, ਜਿਹੜਾ ਗੁਰੂ ਖਾਲਸੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਾਰਿਆ ਸੀ, ਗੁਰਪ੍ਰਤਾਪ ਸੂਰਜ ਵਿੱਚ ਉਸਦੀ ਕਥਾ ਆਉਂਦੀ ਹੈ। ਇਹ ਰੰਗੜ ਜਿਹੜੇ ਸਨ ਸਿੱਖਾਂ ਨੂੰ ਮਾੜਾ ਹੀ ਸਮਝਦੇ ਸਨ, ਤੋ ਰੰਗੜਾਂ ਨਾਲ ਚੜ੍ਹਤ ਸਿੰਘ ਦੀ ਤਲਵਾਰ ਖੜਕੀ ਹੈ।
ਜੋ ਪਿੰਡ ਤੇ ਬਾਹਰ ਹਥਿਆਇਓ,
ਜਿਹੜਾ ਕੋਈ ਰੰਗੜ ਪਿੰਡ ਤੋਂ ਬਾਹਰ ਨਿਕਲਿਆ ਸੀ ਸਿੰਘਾਂ ਨੂੰ ਮਾਰਨ, ਵਹੀਰ ਨੂੰ ਮਾਰਨ, ਉਹ ਚੜ੍ਹਤ ਸਿੰਘ ਦੇ ਹੱਥ ਆ ਗਿਆ।
ਮਾਰ ਕੂੜ ਤੇ ਸੀਸ ਕਟਾਇਓ,
ਫਿਰ ਚੜ੍ਹਤ ਸਿੰਘ ਨੇ ਕੋਈ ਲਿਹਾਜ਼ ਨਹੀਂ ਕੀਤਾ ਵੀ ਇਹ ਪੇਂਡੂ ਲੋਕ ਹਨ, ਜੇ ਸਾਡੇ ਦੁਸ਼ਮਣ ਹਨ ਤੇ ਫਿਰ ਸਾਡੇ ਕੀ ਲੱਗਦੇ ਹਨ।
ਹੁਣੇ ਮਾਰ ਮੁੜ ਦਲ ਮੇ ਰਲਾ,
ਚੜ੍ਹਤ ਸਿੰਘ ਉਹਨਾਂ ਰੰਗੜਾਂ ਨੂੰ ਮਾਰ ਕੇ ਤੇ ਵਾਪਸ ਖਾਲਸੇ ਦੇ ਦਲ ਵਿੱਚ ਜਾ ਰਲਿਆ।
ਕਰਨ ਲਗੋ ਪਰ ਗਿਰਜਨ ਹੱਲਾ,
ਫਿਰ ਉਹ ਗਿਰਜਿਆਂ ਦੇ ਉੱਤੇ ਅਬਦਾਲੀ ਦੇ ਹੱਲਾ ਕਰਨ ਲੱਗਾ। ਸਾਧ ਸੰਗਤ ਜੀ, ਕਿਹੋ ਜਿਹੀ ਮਿੱਟੀ ਦੇ ਸਿੰਘ ਬਣੇ ਸਨ, ਥਕਾਵਟ ਉਹਨਾਂ ਦੇ ਨੇੜੇ ਨਹੀਂ ਸੀ ਆਉਂਦੀ, ਅਕਦੇ ਨਹੀਂ ਸਨ ਯੁੱਧ ਕਰਦੇ ਹੋਏ, ਤੇ ਬਿਜਲੀ ਦੀ ਤਰ੍ਹਾਂ ਦੁਸ਼ਮਣ ਦੇ ਸਿਰ ਤੇ ਜਾ ਪੈਂਦੇ ਸਨ। ਚੜ੍ਹਤ ਸਿੰਘ ਸੁੱਕਰ ਚੱਕੀਆ, ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਹੋਇਆ ਹੈ, ਪੰਥ ਦੇ ਵਿੱਚ ਬਹੁਤ ਨਾਮੀ ਜਰਨੈਲ, ਪਹਿਲਾਂ ਉਹਨੇ ਪਿੰਡ ਦੇ ਲੋਕਾਂ ਨੂੰ, ਜਿਹੜੇ ਰੰਗੜ ਸਨ ਉਹਨਾਂ ਨੂੰ ਸੋਧਾ ਲਾਇਆ, ਫਿਰ ਆਪਣੇ ਸਾਥੀਆਂ ਨਾਲ ਜਾ ਕੇ ਅਬਦਾਲੀ ਦਾ ਮੁਕਾਬਲਾ ਕਰਨ ਲੱਗਾ।
ਸਿਆਣਾ ਨੇ ਸੋ ਲਿਓ ਹਟਾਏ,
ਸਿਆਣੇ ਸਿੰਘਾਂ ਨੇ ਰੋਕਿਆ, ਚੜ੍ਹਤ ਸਿੰਘ ਜੀ ਤੁਸੀਂ ਅੱਗੇ ਨਾ ਜਾਓ, ਤੁਸੀਂ ਅਬਦਾਲੀ ਦੀ ਫੌਜ ਦੇ ਘੇਰੇ ਵਿੱਚ ਨਾ ਜਾਇਆ ਕਰੋ,
ਇਹਾਂ ਲੜਨ ਮੁੜ ਨਾ ਪਲਾਏ,
ਹੁਣ ਇੱਥੇ ਆਪਾਂ ਨੂੰ ਲੜਨ ਦਾ ਕੋਈ ਫਾਇਦਾ ਨਹੀਂ ਹੈ, ਆਪਾਂ ਇੱਥੇ ਲੜ ਕੇ ਜਿੱਤ ਨਹੀਂ ਸਕਦੇ, ਇੱਥੇ ਤਾਂ ਬਚ ਕੇ ਜਾਣਾ ਹੀ ਸਿਆਣਪ ਹੈ, ਇੱਥੇ ਆਪਣੀ ਫੌਜ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਬਚਾ ਲਈਏ, ਜਿੰਨਾ ਕੁ ਬਚਾ ਸਕਦੇ ਹਾਂ ਵੱਧ ਚੜ੍ਹ ਕੇ, ਇਹੀ ਸਾਡਾ ਭਲਾ ਹੈ।
ਦੋਹਰਾ ਗਿਰਜੇ ਵੀ ਲੜ ਥੱਕ ਪਰੇ ਖੜੇ ਰਹਿ ਤੈ ਹੋਏ।
ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵੀ ਲੜ ਲੜ ਕੇ ਥੱਕ ਗਈ ਸੀ, ਉਹਨਾਂ ਦਾ ਵੀ ਜ਼ੋਰ ਲੱਗਿਆ ਪਿਆ ਸੀ। ਫਰਵਰੀ ਦਾ ਮਹੀਨਾ ਸੀ, ਧੁੱਪਾਂ ਚੜ ਗਈਆਂ ਸਨ ਤੇ ਦਿਨ ਵੀ ਵੱਡੇ ਹੋ ਰਹੇ ਸਨ। ਇਸ ਕਰਕੇ ਅਬਦਾਲੀ ਦੀ ਫੌਜ ਜਿਹੜੀ ਸੀ ਪਾਣੀ ਤੋਂ ਪਿਆਸ ਨਾਲ ਮਰਨ ਲੱਗੀ ਹੈ।
ਸਿੰਘ ਪੀ ਅਗਿਓ ਨਾ ਟਲੇ ਪੀ ਜਲ ਸਮਤੇ ਸੋਏ।
ਉਦਵਾ ਬਾਹਮਣੀ ਦੇ ਲਾਗੇ ਇੱਕ ਬਹੁਤ ਵੱਡਾ ਤਲਾਬ ਸੀ, ਪਾਣੀ ਦਾ ਢਾਬ ਸੀਗੀ, ਜਿਹਨੂੰ ਆਪਾਂ ਪਿੰਡਾਂ ਚ ਆਮ ਛੱਪੜ ਜਾਂ ਜੋੜ ਕਹਿ ਦਿੰਦੇ ਹਾਂ। ਉਥੇ ਸਿੰਘਾਂ ਨੇ ਘੋੜਿਆਂ ਨੂੰ ਵੀ ਪਾਣੀ ਪਿਆ ਲਿਆ ਤੇ ਆਪ ਵੀ ਪਾਣੀ ਪੀ ਲਿਆ। ਪਾਣੀ ਪੀ ਕੇ ਸਿੰਘ ਫੇਰ ਸ਼ੇਰ ਬਣ ਗਏ ਤੇ ਅਬਦਾਲੀ ਦੀ ਫੌਜ ਨੂੰ ਰੋਕ ਲਿਆ, ਉਹਨੂੰ ਪਾਣੀ ਦੇ ਨੇੜੇ ਨਹੀਂ ਆਉਣ ਦਿੰਦੇ ਸਿੰਘ।
ਚੋ ਪਈ ਸਭ ਸਿੰਘ ਉਹਾਂ ਰਹਿ ਖਲੋਏ।
ਉਥੇ ਸਿੰਘ ਖਲੋ ਕੇ ਲੜਨ ਲੱਗੇ ਕੁਤਬਾ ਬਾਹਮਣੀ ਪਿੰਡ ਦੇ ਲਾਗੇ।
ਆਏ ਲੜਦੇ ਬਾਰਾਂ ਕੋਹੇ।
ਬਾਰਾਂ ਕੋਹ ਲੜਦੇ ਆਏ ਸਨ, ਬਾਰਾਂ ਕੋਹ ਪਿੱਛੋਂ ਲੜਾਈ ਸ਼ੁਰੂ ਹੋਈ ਸੀ। ਕੁਤਬਾ ਬਾਹਮਣੀ ਤੱਕ ਬਾਰਾਂ ਕੋਹ ਦਾ ਸਫ਼ਰ ਹੋ ਗਿਆ।
ਦੌੜ ਕਰੀ ਹੁਣ ਸੌ ਕੋਹ ਸਾਰੀ।
ਅਬਦਾਲੀ ਦੀ ਫੌਜ ਸੌ ਕੋਹ, ਇੱਕ ਸੌ ਮੀਲ ਜਾਂ ਇੱਕ ਸੌ ਕੋਹ, ਮੀਲ ਨਾਲੋਂ ਵੀ ਵੱਡਾ ਕੋਹ ਹੁੰਦਾ ਹੈ, ਕਿਲੋਮੀਟਰ ਨਾਲੋਂ ਮੀਲ ਵੱਡੇ ਹੁੰਦੇ ਜਿਹੜੇ ਅੰਗਰੇਜ਼ਾਂ ਦੇ ਸਮੇਂ ਹੁੰਦੇ ਸਨ, ਕੋਹ ਉਸ ਤੋਂ ਵੀ ਵੱਡਾ ਹੁੰਦਾ ਹੈ। ਸੌ ਕੋਹ ਦਾ ਮਤਲਬ ਹੈ ਵੀ ਸੌ ਲਗਭਗ ਦੋ ਢਾਈ ਸੌ ਕਿਲੋਮੀਟਰ ਦਾ ਸਫ਼ਰ ਅਬਦਾਲੀ ਦੀ ਫੌਜ ਦੌੜ ਕੇ ਆਈ ਸੀ ਘੋੜਿਆਂ ਤੇ। ਇੰਨਾ ਸਫ਼ਰ ਕਰਨ ਕਰਕੇ ਉਹ ਪਹਿਲਾਂ ਵੀ ਥੱਕੇ ਹੋਏ ਸਨ, ਅੱਗੇ ਉਹਨਾਂ ਦੀ ਖਾਲਸੇ ਨਾਲ ਟੱਕਰ ਹੋ ਗਈ, ਬੜੀ ਘਮਸਾਨ ਦਾ ਯੁੱਧ ਹੋ ਗਿਆ, ਜਿਹਦੇ ਕਰਕੇ ਅਬਦਾਲੀ ਦੀ ਫੌਜ ਹੁਣ ਲੜਨ ਨੂੰ ਹੰਭ ਗਈ ਹੈ, ਹਟ ਗਈ ਹੈ। ਹਾਂਜੀ,
ਇਸ ਕਰ ਪੈਸੋ ਗਿਲਜੇ ਹਾਰੀ।
ਗਿਲਜੇ ਭਾਵੇਂ ਬੜੇ ਜਵਾਨ ਸਨ, ਬੜੇ ਲੜਾਕੇ ਸਨ ਤੇ ਰੋਜ਼ ਜੰਗਾਂ 'ਚ ਸਫ਼ਰ ਕਰਨ ਵਾਲੇ ਸਨ, ਪਰ ਇੰਨਾ ਸਫ਼ਰ ਕਰਕੇ ਥੱਕ ਗਏ ਸਨ।
ਦੋਹਰਾ ਸਿਖਰ ਦੁਪਹਿਰ ਹੋਏ ਗਯੋ ਪਰੇ ਧੂਪ ਕੀ ਤਾੜ।
ਦੁਪਹਿਰਾ ਵੀ ਸਿਰ ਦੇ ਉੱਤੇ ਆ ਗਿਆ, ਸੂਰਜ ਦੀ ਤਾੜ ਪੈਂਦੀ ਸੀ ਤੇ ਗਰਮੀ ਹੁਣ ਝੱਲੀ ਨਹੀਂ ਸੀ ਜਾ ਰਹੀ।
ਨੱਠ ਨੱਠ ਖੜ ਖੜ ਮੁੜ ਲੜਤ ਤਰਸ ਹੋ ਤੇ ਚਿਤ ਸਾੜ।
ਅੱਗੋਂ ਸਿੰਘ ਜਿਹੜੇ ਸਨ ਉਹ ਨੱਠ ਨੱਠ ਕੇ ਫਿਰ ਮੁੜ ਕੇ ਖਲੋ ਜਾਂਦੇ ਸਨ, ਫਿਰ ਲੜਦੇ ਸਨ। ਅਬਦਾਲੀ ਦੀ ਫੌਜ ਦਾ ਵੀ ਨੁਕਸਾਨ ਹੋ ਰਿਹਾ ਸੀ, ਉਹਨਾਂ ਦੇ ਹਜ਼ਾਰਾਂ ਬੰਦੇ ਮਾਰੇ ਜਾ ਚੁੱਕੇ ਸਨ। 10,000 ਸਿੰਘ ਸ਼ਹੀਦ ਹੋਇਆ ਲੜਾਕਾ ਤੇ 10,000 ਹੀ ਅਬਦਾਲੀ ਦੇ ਬੰਦੇ ਮਰੇ ਹਨ। ਸਿੱਖਾਂ ਦਾ ਨੁਕਸਾਨ ਜ਼ਿਆਦਾ ਇਸ ਕਰਕੇ ਮੰਨਿਆ ਜਾਂਦਾ ਵੀ ਉਹਨਾਂ ਦੇ ਬੱਚੇ ਬੀਬੀਆਂ ਤੇ ਬੁੱਢੇ ਉਹ ਐਕਸਟਰਾ 20,000 ਮਰੇ ਹਨ। ਜਿਹੜੀ ਲੜਾਕੀ ਫੌਜ ਸੀ ਉਹ ਬਰਾਬਰ ਹੀ ਮਰੀ ਹੈ, ਪਰ ਅਬਦਾਲੀ ਦੀ ਫੌਜ ਜ਼ਿਆਦਾ ਸੀ, ਸਿੰਘਾਂ ਦੀ ਫੌਜ ਥੋੜੀ ਸੀ। ਅਬਦਾਲੀ ਦੀ ਫੌਜ ਦਾ ਜ਼ੋਰ ਲੱਗ ਗਿਆ, ਗਰਮੀ ਦੇ ਵਿੱਚ ਉਹਨਾਂ ਕੋਲੋਂ ਹੁਣ ਤੁਰਿਆ ਨਹੀਂ ਜਾਂਦਾ ਪਾਣੀ ਤੋਂ ਬਿਨਾਂ।
ਚੋ ਪਈ ਘੋੜੇ ਮਰਦ ਪਿਆਸੇ ਪੈਰ।
ਘੋੜਿਆਂ ਨੂੰ ਪਾਣੀ ਪੀਤਿਆਂ ਨੂੰ ਕਾਫੀ ਟਾਈਮ ਹੋ ਗਿਆ ਸੀ, ਲਗਭਗ 2-2.5 ਲੱਖ ਘੋੜਾ ਸੀ ਅਬਦਾਲੀ ਦੇ ਕੋਲ, ਉਹ ਪਿਆਸ ਨਾਲ ਮਰ ਰਿਹਾ ਸੀ।
ਸਭਨ ਕੇ ਮੁਖ ਸੁੱਕ ਸੋ ਗਏ।
ਘੋੜਿਆਂ ਦੇ ਵੀ ਮੂੰਹ ਸੁੱਕ ਗਏ ਤੇ ਜਵਾਨਾਂ ਦੇ ਵੀ ਸੁੱਕ ਗਏ।
ਰਸਤੇ ਮੇ ਜਲ ਹੱਥ ਨਾ ਆਇਓ।
ਇੰਨੀ ਫੌਜ ਵਾਸਤੇ ਪਾਣੀ ਕਿੱਥੋਂ ਲੱਭਦਾ, ਇੱਕ ਖੂਹ ਦੇ ਉੱਤੇ ਵੀ 100-50 ਬੰਦਾ ਇਕੱਠਾ ਹੋ ਜਾਏ ਨਾ ਪਾਣੀ ਪੀਣ ਲਈ, ਤੇ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਕੇ 100 ਬੰਦਿਆਂ ਨੂੰ ਪਾਣੀ ਪਿਆਉਣਾ ਕਈ ਘੰਟੇ ਲੱਗ ਜਾਂਦੇ ਹੈ, ਟਾਈਮ ਲੱਗਦਾ, ਤੇ ਉੱਥੇ ਤਾਂ 2.5 ਲੱਖ ਬੰਦਾ ਸੀਗਾ ਤੇ ਖੂਹਾਂ ਦੇ ਪਾਣੀ ਨਾਲ ਕਿੱਥੇ ਪੂਰੀ ਪੈਂਦੀ ਸੀ, ਤੇ ਪਾਣੀ ਖੂਹ ਚੋਂ ਕੱਢੇ ਕੌਣ ਤੇ ਪਿਆਵੇ ਕੌਣ, ਤੇ ਖੂਹ ਇੰਨੇ ਹੈ ਵੀ ਨਹੀਂ ਸੀ ਮਾਲਵੇ ਵਿੱਚ। ਅਬਦਾਲੀ ਦੀ ਫੌਜ ਨੂੰ ਕੋਈ ਵੱਡਾ ਸਾਰਾ ਪਾਣੀ ਦਾ ਸਾਗਰ ਜਾਂ ਕੋਈ ਦਰਿਆ ਜਾਂ ਕੋਈ ਨਦੀ ਚਾਹੀਦੀ ਸੀ ਤਾਂ ਗੁਜ਼ਾਰਾ ਹੁੰਦਾ, ਪਰ ਉਹ ਨਹੀਂ ਮਿਲਿਆ, ਜਿਹਦੇ ਕਰਕੇ ਅਬਦਾਲੀ ਦੇ ਘੋੜਿਆਂ ਦਾ ਤੇ ਜਵਾਨਾਂ ਦਾ ਮੂੰਹ ਸੁੱਕਣ ਲੱਗਾ।
ਜੋ ਆਇਓ ਤੋਂ ਪੀਣ ਕਉ ਪਾਇਓ।
ਜੋ ਕੁਝ ਪਾਣੀ ਮਾੜਾ ਮੋਟਾ ਕਿਤੋਂ ਮਿਲਦਾ ਉਹ ਪਿਆਉਂਦੇ ਵੀ ਸਨ, ਪੀਂਦੇ ਵੀ ਸਨ, ਪਰ ਉਹਦੇ ਨਾਲ ਗੁਜ਼ਾਰਾ ਨਹੀਂ ਸੀ ਸਾਰੀ ਫੌਜ ਦਾ ਹੋ ਰਿਹਾ।
ਕੋਸ 12 ਮੇ ਨਹਿ ਜਲ ਲੱਭਾ।
12 ਕੋਹ ਲੜਾਈ ਹੁੰਦੀ ਰਹੀ, 12 ਕੋਹ ਤੱਕ ਅਬਦਾਲੀ ਨੂੰ ਪਾਣੀ ਨਹੀਂ ਮਿਲਿਆ।
ਪਿਤੋ ਦੋ ਤਰਫੀ ਚਾਹੇ ਸਭਾ।
ਦੋਵੇਂ ਪਾਸੇ ਫੌਜ ਪੀਣਾ ਚਾਹੁੰਦੀ, ਸਿੱਖ ਵੀ ਪਾਣੀ ਪੀਣਾ ਚਾਹੁੰਦੇ ਸਨ ਤੇ ਅਬਦਾਲੀ ਦੀ ਫੌਜ ਵੀ ਪਾਣੀ ਤੋਂ ਬਿਹਾਲ ਹੋ ਰਹੀ ਸੀ। ਪਾਣੀ ਨਾ ਮਿਲਣ ਕਰਕੇ ਫੌਜਾਂ ਦੋਵੇਂ ਪਾਸੇ ਦੀਆਂ ਮਰਨ ਵਾਲੀਆਂ ਹੋਈਆਂ ਪਈਆਂ ਸਨ।
ਸਭ ਕੋ ਜਲ ਤੈ ਨਦਰੀ ਆਇਆ।
ਉੱਥੇ ਕੁਤਬੇ ਬਾਹਮਣੀ ਪਿੰਡ ਦੇ ਵਿੱਚ ਇੱਕ ਬੜੀ ਵੱਡੀ ਢਾਬ ਸੀ, ਬਹੁਤ ਵੱਡਾ ਛੱਪੜ ਸੀਗਾ ਜਿਹਦੇ ਵਿੱਚ ਪਾਣੀ ਖੜਾ ਸੀ ਬਰਸਾਤ ਦਾ। ਉਥੇ ਦੋਵਾਂ ਫੌਜਾਂ ਨੂੰ ਪਾਣੀ ਨਜ਼ਰੀ ਆ ਗਿਆ।
ਜਨ ਮਰਤੇ ਕੇ ਨਾ ਜੀਵਨ ਪਾਇਆ,
ਜਿਵੇਂ ਮੁਰਦਿਆਂ ਚ ਜਾਨ ਆ ਗਈ ਹੋਈ। ਪਾਣੀ ਨੂੰ ਵੇਖ ਕੇ ਤਾਂ ਸਾਰੇ ਪਾਣੀ ਤੇ ਟੁੱਟ ਪਏ।
ਭਰੀ ਟਾਬ ਵੱਡ ਦੋਵੇਂ ਨੱਠ,
ਉਸ ਵੇਲੇ ਦੋਵੇਂ ਦਲ ਪਾਣੀ ਵੱਲ ਦੌੜੇ। ਸਿੱਖਾਂ ਦੀ ਫੌਜ ਵੀ ਪਾਣੀ ਨੂੰ ਪਈ ਭੱਜ ਕੇ। ਸਿੱਖਾਂ ਨੇ ਵੀ ਘੋੜਿਆਂ ਨੂੰ ਪਾਣੀ ਪਿਆਣਾ ਸੀ ਤੇ ਆਪ ਵੀ ਪੀਣਾ ਸੀ, ਤੇ ਅਬਦਾਲੀ ਦੀ ਫੌਜ ਵੀ ਉਹ ਵੀ ਪਿਆਸ ਨਾਲ ਮਰ ਰਹੀ ਸੀ।
ਪਿਆਸੇ ਪਰੰਤੁ ਤਰਫੋਂ ਨੱਠ,
ਦੋਵੇਂ ਪਾਸਿਓਂ ਦੋ ਤਰਫਿਆਂ ਤੋਂ ਪਿਆਸੇ ਨੱਠ ਪਏ, ਦੌੜ ਪਏ ਪਾਣੀ ਦੇ ਬਸ। ਹਾਂਜੀ,
ਬਹੀਰੀਏ ਪੀਚ ਹੈ ਪੀਓ ਪਾਣੀ,
ਜਿਹੜੇ ਬਹੀਰ ਵਾਲੇ ਸਿੰਘ ਸਨ, ਭਾਵ ਬੀਬੀਆਂ ਬੱਚੇ ਬੁੱਢੇ, ਉਹ ਵੀ ਵਿਚਾਰੇ ਪਿਆਸੇ ਦੌੜ ਦੌੜ ਕੇ ਮਰੇ ਪਏ ਸਨ। ਪਾਣੀ ਉਹ ਵੀ ਪੀਣਾ ਚਾਹੁੰਦੇ ਸਨ।
ਪਰਤ ਤਲਵਾਰ ਨੇ ਤਿੰਨੇ ਮਾਣੀ,
ਉਸ ਵੇ ਸਾਧ ਸੰਗਤ ਜੀ ਪਾਣੀ ਦੀ ਪਿਆਸ ਇੰਨੀ ਜ਼ਿਆਦਾ ਸੀ ਵੀ ਸਿਰ ਤੇ ਤਲਵਾਰਾਂ ਪੈਂਦੀਆਂ ਨੀ ਨਜ਼ਰ ਆਈਆਂ, ਪਾਣੀ ਵੱਲ ਦੌੜੇ ਵੀ ਪਾਣੀ ਪੀ ਲਈਏ ਮਰਨ ਤੋਂ ਪਹਿਲਾਂ ਪਹਿਲਾਂ। ਕੈਸੀ ਹਾਲਤ ਹੋਵੇਗੀ ਵੀ ਜਦੋਂ ਬੰਦੇ ਨੂੰ ਭੁੱਖ ਤੇ ਪਿਆਸ ਲੱਗੀ ਹੋਵੇ, ਤੇ ਪਿਆਸ ਵੀ ਬੰਦੇ ਦੀ ਜਾਨ ਕੱਢ ਦਿੰਦੀ ਹੈ, ਤੇ ਉਦੋਂ ਫਿਰ ਮੌਤ ਨੂੰ ਵੀ ਲੜ ਕੇ ਮੌਤ ਨਾਲ ਪਾਣੀ ਪੀਣਾ ਚਾਹੁੰਦਾ। ਉਧਰ ਵੀ ਮੌਤ ਹੈ, ਉਧਰ ਵੀ ਪਿਆਸੇ ਵੀ ਮਰਨਾ ਮੌਤ ਨਾਲ ਹੈ, ਤੇ ਤਲਵਾਰ ਵੀ ਥੱਲੇ, ਉਹ ਵੀ ਉੱਤੇ ਦੁਸ਼ਮਣ ਲੈ ਕੇ ਸਿਰ ਤੇ ਖੜਾ ਹੈ। ਇਸ ਤਰ੍ਹਾਂ ਦੀ ਹਾਲਤ ਬਣ ਗਈ ਜਦੋਂ ਕੁਤਬੇ ਬਾਹਮਣੀਆਂ ਪਿੰਡ ਕੋਲ ਪਹੁੰਚੇ ਹਨ।
ਗਿਲਜੇ ਵੀ ਲੜਨੋ ਭੁੱਲ ਗਏ,
ਤੇ ਗਿਲਜਿਆਂ ਨੂੰ ਵੀ ਉਸ ਵੇਲੇ ਲੜਨਾ ਭੁੱਲ ਗਿਆ। ਕਿਉਂ? ਪਾਣੀ ਤੋਂ ਬਿਨਾਂ ਉਹ ਵੀ ਪਿਆਸ ਨਾਲ ਮਰ ਰਹੇ ਸਨ।
ਪੀਵਨ ਪਾਣੀ ਟਾਸੋ ਪੈ,
ਉਹ ਵੀ ਢਾਬ ਤੇ ਪਾਣੀ ਪੀਣ ਨੂੰ ਟੁੱਟ ਪਏ, ਤੇ ਸਿੱਖ ਵੀ ਪਾਣੀ ਉਸੇ ਢਾਬ ਤੇ ਪੀਣ ਨੂੰ ਟੁੱਟ ਪਏ।
ਪਿਆਸੇ ਵਿੱਚ ਦੋ ਨੱਠ ਜਲ ਪੀਵੈ,
ਪਿਆਸੇ ਦੌੜ ਦੌੜ ਕੇ ਪਾਣੀ ਵਿੱਚ ਪੀਂਦੇ ਨੇ, ਨੱਠ ਕੇ ਪਾਣੀ ਪੀਂਦੇ, ਪਹਿਲਾਂ ਮੈਂ ਪੀ ਲਵਾਂ, ਪਹਿਲਾਂ ਮੈਂ ਪੀ ਲਵਾਂ, ਏਦਾਂ ਦੀ ਹਾਲਤ ਬਣ ਗਈ ਉੱਥੇ।
ਭਾਵੇਂ ਮਰ ਡੁੱਬੇ ਭਾਵੇਂ ਜੀਵੇ,
ਭਾਵੇਂ ਡੁੱਬ ਕੇ ਮਰ ਜਾਣ, ਪਰ ਵਿੱਚ ਘੋੜੇ ਨੂੰ ਵਾੜ ਦਿੰਦੇ ਆ ਤੇ ਪਾਣੀ ਘੋੜੇ ਨੂੰ ਵੀ ਪਿਆਉਂਦੇ ਆ ਤੇ ਆਪ ਵੀ ਪੀਂਦੇ ਆ।
ਦੋਹਰਾ ਮਲਵਈਆਂ ਖਾਲਸੇ ਕਹਿਓ ਆਗੇ ਪਾਣੀ ਦੂਰ।
ਮਲਵਈਆਂ ਦੇ ਜਿਹੜੇ ਸਰਦਾਰ ਸੇਖੂ ਸਿੰਘ ਵਗੈਰਾ ਤਿੰਨ ਵਕੀਲ ਸਨ, ਇੱਕ ਮਹਾਰਾਜਾ ਪਟਿਆਲਾ ਦਾ ਵਕੀਲ ਸੀ, ਇੱਕ ਕੈਥਲ ਦੇ ਰਾਜੇ ਦਾ ਵਕੀਲ ਸੀ। ਇਹ ਜਿਹੜੇ ਮਲਵਈਆਂ ਦੇ ਵਕੀਲ ਸਨ, ਇਹਨਾਂ ਨੇ ਆਖਿਆ ਖਾਲਸੇ ਨੂੰ ਕਿ ਖਾਲਸਾ ਜੀ ਪਾਣੀ ਅੱਗੇ ਬਹੁਤ ਦੂਰ ਹੈ, ਇੱਥੇ ਜੇ ਪੀ ਸਕਦੇ ਹੋ ਤੇ ਪੀ ਲਵੋ। ਹਾਂਜੀ,
ਪਿਆਸੋ ਜੋ ਤੁਰੈ ਆਗੇ ਮਰੂ ਜ਼ਰੂਰ।
ਜਿਹੜਾ ਇੱਥੇ ਪਾਣੀ ਨਾ ਪੀ ਸਕਿਆ, ਜਿਹਨੇ ਇੱਥੇ ਘੁੱਟ ਪਾਣੀ ਨਾ ਪੀਤਾ, ਅਗਲੇ 10-20 ਕਿਲੋਮੀਟਰ ਪਾਣੀ ਕੋਈ ਨੀ ਮਿਲਣਾ, ਤੇ ਜ਼ਰੂਰ ਪਿਆਸ ਨਾਲ ਹੀ ਰਸਤੇ 'ਚ ਮਰ ਜਾਏਗਾ। ਇਸ ਕਰਕੇ ਸਿੰਘੋ ਪਾਣੀ ਪੀ ਲਵੋ।
ਚੋ ਪਈ ਤਬ ਖਾਲਸੇ ਖੜ ਕਰੀ ਸਲਾਹ,
ਤਾਂ ਖਾਲਸੇ ਨੇ ਸਲਾਹ ਕੀਤੀ ਕਿ ਪਾਣੀ ਤੋਂ ਬਿਨਾਂ ਤਾਂ ਪਿਆਸ ਨਾਲ ਮਰਨਾ ਬੜਾ ਔਖਾ ਹੈ। ਘੋੜਿਆਂ ਨੂੰ ਵੀ ਪਾਣੀ ਪਿਆਣਾ, ਸਿੰਘਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ, ਸਾਰੇ ਵਹੀਰ ਨੂੰ ਪਾਣੀ ਪਿਆਈਏ।
ਲੇਹੋ ਸਭ ਕੋ ਜਲ ਪਿਲਵਾਏ,
ਇਸ ਛੱਪੜ ਤੋਂ ਇਸ ਜੋੜ ਤੋਂ ਸਾਰੇ ਪਾਣੀ ਪੀ ਲੈਣ, ਫਿਰ ਅੱਗੇ ਤੁਰੀਏ।
ਪਰਸਵਾਰਤ ਪਰੇ ਲਾਵੋ ਸਰੀਰ,
ਸਿਆਣੇ ਸਿੰਘ ਕਹਿਣ ਲੱਗੇ ਆਪਾਂ ਆਪਣੀਆਂ ਜਾਨਾਂ ਵਾਰ ਦਈਏ, ਹੁਣ ਸ਼ਹੀਦ ਤਾਂ ਹੋਣਾ ਹੀ ਹੈ, ਆਪਾਂ ਪਹਿਲਾਂ ਅਬਦਾਲੀ ਨੂੰ ਰੋਕੀਏ ਪੂਰੀ ਤਰ੍ਹਾਂ ਨਾਲ, ਤਾਂ ਕਿ ਆਪਣਾ ਵਹੀਰ ਪਾਣੀ ਪੀ ਲਵੇ।
ਆਪ ਮਰੋ ਔਰ ਬਚਾਓ ਵਹੀਰ,
ਆਪ ਮਰ ਜਾਈਏ, ਆਪਾਂ ਸ਼ਹੀਦ ਹੋ ਜਾਈਏ, ਤੇ ਆਪਣਾ ਪਰਿਵਾਰ, ਜਿਹੜੇ ਬੱਚੇ ਬੀਬੀਆਂ ਹਨ, ਇਹਨਾਂ ਨੂੰ ਪਾਣੀ ਪਿਆ ਕੇ ਅੱਗੇ ਦੁੜਾ ਦਈਏ।
ਯੋ ਕਰ ਖੜਿਓ ਖਾਲਸੋ ਸਲਾਹੇ,
ਕੁਤਬੇ ਬਾਹਮਣੀ ਦੇ ਛੱਪੜ ਦੇ ਕਿਨਾਰੇ ਤੇ ਸਿੰਘ ਸਲਾਹ ਕਰਕੇ ਤੇਗਾਂ ਧੂ ਕੇ ਖਲੋ ਗਏ।
ਅੱਗੇ ਨਾ ਮਿਲਿਓ ਗਿਲਜਾਂ ਧਰਨ ਪਾਏ,
ਅਬਦਾਲੀ ਦੀ ਫੌਜ ਨੂੰ ਏਦਾਂ ਰੋਕ ਲਿਆ ਜਿਵੇਂ ਕੋਈ ਪਹਾੜ ਦਰਿਆ ਨੂੰ ਰੋਕ ਲੈਂਦਾ ਹੈ। ਥੰਭ ਲਿਆ ਖਾਲਸੇ ਨੇ, ਇੱਕ ਕਦਮ ਵੀ ਅਬਦਾਲੀ ਦੀ ਫੌਜ ਨੂੰ ਅੱਗੇ ਨੀ ਵਧਣ ਦਿੱਤਾ। ਉਹਨਾਂ ਦਾ ਡਟ ਕੇ ਸਿੰਘ ਮੁਕਾਬਲਾ ਕਰਨ ਲੱਗੇ, ਤੇ ਵਹੀਰ ਵਾਲਿਆਂ ਨੂੰ ਕਹਿਣ ਲੱਗੇ ਵੀ ਫਟਾਫਟ ਪਾਣੀ ਪੀਓ ਤੇ ਅੱਗੇ ਨੂੰ ਦੌੜ ਜਾਓ।
ਦੋ ਤਰਫ ਦਲ ਹੋਏ ਰਹਿ ਖੜੇ,
ਦੋਵੇਂ ਪਾਸੇ ਫੌਜਾਂ ਆਹਮਣੇ ਸਾਹਮਣੇ ਖੜੀਆਂ ਸਨ।
ਪੀ ਪੀ ਜਲ ਦਲ ਆਪਣੇ ਰਲੇ,
ਔਰ ਜਿਹੜੇ ਪਾਣੀ ਪੀਣ ਗਿਲਜੇ ਆ ਗਏ ਸਨ, ਉਹ ਪਾਣੀ ਪੀ ਕੇ ਭੱਜ ਕੇ ਜਾ ਕੇ ਗਿਲਜਿਆਂ ਚ ਰਲ ਗਏ।
ਦੋਹਰਾ ਕਵੇ ਖਾਲਸੇ ਮੁੜ ਲੜਿਓ ਬਹੀਰ ਗਰੀਬਨ ਕਾਜ,
ਸੋ ਖਾਲਸਾ ਤਾਂ ਭਾਵੇਂ ਪਾਣੀ ਘੋੜਿਆਂ ਨੂੰ ਪਹਿਲਾਂ ਪਿਆ ਬੈਠਾ ਸੀ, ਸਿੰਘ ਵੀ ਪਾਣੀ ਪੀ ਬੈਠੇ ਸਨ, ਪਰ ਆਪਣੇ ਬੱਚਿਆਂ ਬੀਬੀਆਂ ਬੁੱਢਿਆਂ ਨੂੰ ਪਾਣੀ ਪਿਆਉਣ ਦੀ ਖਾਤਰ ਸਿੰਘ ਫੇਰ ਅਬਦਾਲੀ ਦੀ ਫੌਜ ਨਾਲ ਲੜਨ ਲੱਗੇ।
ਸਿੰਘਾਂ ਮੋੜ ਸ਼ਸਤਰ ਕਰੇ ਐਸੋ ਪਹਿਲੇ ਪਾਜ,
ਤੋ ਖਾਲਸੇ ਨੇ ਫਿਰ ਖੰਡਾ ਖੜਕਾਣਾ ਸ਼ੁਰੂ ਕਰ ਦਿੱਤਾ, ਫਿਰ ਸ਼ਸਤਰ ਚੱਲਣ ਲੱਗ ਪਏ।
ਚੌ ਪਈ ਜਲ ਪਰ ਉਨਪੀ ਅਰੜ ਰੋਕਿਓ,
ਤੇ ਅਬਦਾਲੀ ਦੀ ਫੌਜ ਦਾ ਵੀ ਜ਼ੋਰ ਪਾਣੀ ਤੇ ਸੀਗਾ ਕਿ ਫਟਾਫਟ ਅਸੀਂ ਵੀ ਪਾਣੀ ਪੀਵੀਏ ਤਾਂ ਕਿ ਸਿੱਖ ਕਿਤੇ ਦੌੜ ਨਾ ਜਾਣ, ਅਸੀਂ ਪਾਣੀ ਪੀ ਕੇ ਸਿੱਖਾਂ ਨੂੰ ਮਾਰ ਲਈਏ। ਪਾਣੀ ਦਾ ਸਰੋਵਰ ਤਲਾਬ ਇੱਕੋ ਹੀ ਸੀਗਾ, ਹੋਰ ਕੋਈ ਹੈ ਨਹੀਂ ਸੀ। ਉਹਦੇ ਤੇ ਸਿੱਖਾਂ ਨੇ ਕਬਜ਼ਾ ਕੀਤਾ ਤੇ ਅਬਦਾਲੀ ਦੀ ਫੌਜ ਉਸ ਕਬਜ਼ੇ ਨੂੰ ਛਡਾਉਣ ਲਈ ਟੁੱਟ ਕੇ ਪੈਣ ਲੱਗੀ।
ਜਲ ਦੋਏ ਨਰਾਲੇ ਇੱਕ ਥਾਂ ਪੀਓ,
ਇੱਕ ਥਾਂ ਤੇ ਪਾਣੀ ਪੀਣਾ ਸੀ, ਉੱਥੇ ਹੀ ਸਿੱਖਾਂ ਨੇ ਪੀਣਾ ਸੀ, ਉੱਥੇ ਤੁਰਕਾਂ ਨੇ ਪੀਣਾ ਸੀ।
ਪੀ ਪੀ ਜਲ ਮੁੜ ਆਪਣੇ ਜਾਏ,
ਔਰ ਪਾਣੀ ਪੀ ਪੀ ਕੇ ਆਪਣੇ ਆਪਣੇ ਦਲਾਂ ਚ ਰਲਣ ਲੱਗੇ।
ਰਹੀ ਨਾ ਹੋਸ਼ ਲੜਨ ਕੀ ਗਾਹੇ,
ਕਿਸੇ ਚ ਲੜਨ ਦੀ ਹੋਸ਼ ਹੀ ਕੋਈ ਨੀ ਸੀ ਰਹਿ ਗਈ, ਜਾਨ ਹੀ ਨਹੀਂ ਸੀ। ਬਾਹਾਂ ਹੰਬੀਆਂ ਪਈਆਂ ਸੀ ਤੇਗਾ ਮਾਰ ਮਾਰ ਕੇ, ਘੋੜੇ ਥੱਕੇ ਪਏ ਸਨ, ਸਰੀਰਾਂ ਚ ਰੱਤ ਨਹੀਂ ਸੀ ਰਹੀ, ਇੰਨੇ ਸ਼ਸਤਰ ਲੱਗੇ ਸਨ। ਸਿੱਖਾਂ ਦਾ ਤਾਂ ਬਹੁਤ ਬੁਰਾ ਹਾਲ ਸੀ, ਕੋਈ ਵੀ ਸਿੱਖ ਐਸਾ ਨਹੀਂ ਸੀ ਜਿਹਨੂੰ ਦੋ ਚਾਰ ਜ਼ਖਮ ਨਾ ਲੱਗੇ ਹੋਣ।
ਸਿੰਘਾਂ ਨੇ ਕਰੀ ਆਪਣੇ ਸੰਭਾਲ,
ਸਿੰਘਾਂ ਨੇ ਆਪਣੇ ਵਹੀਰ ਨੂੰ ਤਗੜੇ ਹੋ ਕੇ ਪਾਣੀ ਪਿਆਇਆ ਤੇ ਆਪਣੀ ਸੰਭਾਲ ਕੀਤੀ।
ਫਟੇ ਥਕੇ ਕਾਲੀ ਨੇ ਨਾਲ,
ਟੁੱਟੇ ਫਟੇ ਜ਼ਖਮੀ ਸਿੰਘਾਂ ਨੂੰ ਨਾਲ ਲਿਆ।
ਡੇਰਾ ਨਟਕੋ ਦਸ ਔਰ ਗਯੋ, ਡੇਰਾ ਨਟ ਕੋ ਦਸ ਔਰ ਗਯੋ,
ਦਸ ਕੋ ਸਿੰਘਾਂ ਨੇ ਉਥੋਂ ਸੂਟ ਵੱਟੀ, ਦਸ ਕੋ ਹੋਰ ਅੱਗੇ ਜਾ ਕੇ ਡੇਰਾ ਕਰਨ ਦੀ ਸਲਾਹ ਕੀਤੀ।
ਖਿੰਡਿਓ ਫੁੱਟਿਓ ਆਏ ਉਹਾਂ ਰਲਿਓ,
ਜਿਹੜੇ ਕੋਈ ਖਿੰਡੇ ਪੁੰਡੇ ਸਨ, ਕੋਈ ਪਿੱਛੇ ਰਹਿ ਗਏ ਸਨ, ਕੋਈ ਜ਼ਖਮੀ ਸਨ, ਕੋਈ ਡਿੱਗੇ ਸਨ, ਉਹ ਵੀ ਡਿੱਗਦੇ ਢਹਿੰਦੇ ਉੱਥੇ ਆ ਗਏ।
ਵੀਹ ਹਜ਼ਾਰ ਉਹਾਂ ਪਹੁੰਚਿਆ,
ਸਾਧ ਸੰਗਤ ਜੀ 20,000 ਉੱਥੇ ਪਹੁੰਚੇ।
ਔਰ ਮੂਏ ਜੋ ਖਿੰਡ ਵੀ ਗਏ,
ਹੋਰ ਜਿਹੜੇ ਮਰੇ ਸਨ ਕੋਈ ਖਿੰਡ ਗਏ ਪਤਾ ਨੀ ਕਿੰਨੇ ਕਿਸੇ ਸਨ।
ਲੋਕ ਹੈ ਸਿੰਘ 1,00,000 ਸਾਰਾ,
ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਲੋਕ ਕਹਿੰਦੇ ਨੇ ਕਿ ਕੁੱਲ ਗਿਣਤੀ ਉਸ ਲੜਾਈ ਚ ਸਿੱਖਾਂ ਦੀ 1,00,000 ਸੀਗੀ। ਜਿਸ ਦਿਨ ਲੜਾਈ ਸ਼ੁਰੂ ਹੋਈ ਉਸ ਤੋਂ ਪਹਿਲਾਂ ਸਿੱਖਾਂ ਦਾ ਪੰਥ 1,00,000 ਦੀ ਗਿਣਤੀ ਵਿਚ ਸੀ।
50 ਬਚਿਓ ਔਰ ਸਭ ਗਯੋ ਮਾਰਾ,
ਲੋਕ ਕਹਿੰਦੇ ਨੇ ਕਿ 50,000 ਸਿੱਖ ਬਚਿਆ ਸੀ, 50,000 ਮਾਰਿਆ ਗਿਆ ਸੀ।
ਪਿਤਾ ਹਮਾਰੇ 30 ਬਤਾਏ,
ਮੇਰੇ ਪਿਤਾ ਸਰਦਾਰ ਰਾਏ ਸਿੰਘ ਜੀ ਉਸ ਲੜਾਈ ਵਿਚ ਸ਼ਾਮਲ ਸਨ। ਉਸ ਲੜਾਈ ਵਿਚ ਸਾਧ ਸੰਗਤ ਜੀ ਬੜੇ ਬੜੇ ਨਾਮੀ ਸਿੰਘ ਸ਼ਹੀਦ ਹੋਏ। ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਜੋ ਦਮਦਮੇ ਸਾਹਿਬ ਵਿਖੇ ਵਿਦਿਆ ਪੜ੍ਹਾਉਂਦੇ ਸਨ, ਬਾਬਾ ਈਸ਼ਰ ਸਿੰਘ, ਤਪਾ ਸਿੰਘ, ਨੈਣਾ ਸਿੰਘ, ਤਿੰਨ ਗੁਰੂ ਭਾਈਆਂ ਨੇ ਉਹਨਾਂ ਤੋਂ ਵਿਦਿਆ ਪੜ੍ਹੀ, ਤਿੰਨੇ ਹੀ ਉਸ ਲੜਾਈ ਵਿਚ ਸ਼ਾਮਲ ਸਨ। ਈਸ਼ਰ ਸਿੰਘ ਜ਼ਖਮੀ ਹੋ ਕੇ ਜਦੋਂ ਸ਼ਹੀਦੀ ਪਾਉਣ ਲੱਗੇ ਤਾਂ ਫੂਲਾ ਸਿੰਘ 1 ਸਾਲ ਦਾ ਸੀਗਾ ਤੇ ਬਾਬਾ ਫੂਲਾ ਸਿੰਘ ਜੀ ਨੂੰ ਬਾਬਾ ਤਪਾ ਸਿੰਘ ਤੇ ਨੈਣਾ ਸਿੰਘ ਜੀ ਦੇ ਹਵਾਲੇ ਕਰਕੇ ਈਸ਼ਰ ਸਿੰਘ ਨੇ ਕਿਹਾ ਸੀ ਇਹ ਭਚੰਗੀ ਤੁਹਾਡਾ ਪੰਥ ਦੀ ਅਮਾਨ ਤੁਸੀਂ ਸਾਂਭਣਾ ਹੈ। ਤਾਂ ਬਾਬਾ ਤਪਾ ਸਿੰਘ ਜੀ ਤੇ ਬਾਬਾ ਨੈਣਾ ਸਿੰਘ ਜੀ ਨੇ ਉਹਨੂੰ ਪਾਲਿਆ ਸੀਗਾ। ਇਸੇ ਤਰ੍ਹਾਂ ਸਰਦਾਰ ਮਹਤਾਬ ਸਿੰਘ ਦਾ ਪੁੱਤਰ ਰਾਏ ਸਿੰਘ, ਰਤਨ ਸਿੰਘ ਦਾ ਪਿਤਾ ਉਸ ਜੰਗ ਵਿਚ ਸ਼ਾਮਲ ਸੀ। ਰਾਏ ਸਿੰਘ ਦਾ ਨਾਨਾ ਸ਼ਾਮ ਸਿੰਘ ਖੁਦ ਫੌਜ ਦੀ ਅਗਵਾਈ ਕਰ ਰਿਹਾ ਸੀ। ਉਹ ਸਾਰੇ ਸਿੰਘਾਂ ਤੋਂ ਇਹ ਜਿਹੜੀ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸੁਣੀ ਹੈ ਗੱਲ ਕਿ ਸਾਡੇ ਬਜ਼ੁਰਗਾਂ ਨੇ ਆਪ ਆਪਣੇ ਹੱਡਾਂ ਤੇ ਇਹ ਸੰਤਾਪ ਝੱਲਿਆ ਹੈ। ਮੇਰੇ ਪਿਤਾ ਰਾਏ ਸਿੰਘ ਕਹਿੰਦੇ ਸਨ ਕਿ 30,000 ਪਿਤਾ ਹਮਾਰੇ 30 ਬਤਾਏ, ਅੰਦਾਜ਼ਾ ਸੀ ਕਿ 30,000 ਸ਼ਹੀਦੀਆਂ ਹੋਈਆਂ ਸਨ।
ਰਹਿ ਸੋ ਮਰ ਔਰ ਬਚ ਕਰ ਆਏ,
30,000 ਮਾਰੇ ਗਏ ਸਨ, ਬਾਕੀ ਬਚੇ ਸਨ ਥੋੜੇ ਬਾਲੇ। ਹਾਂਜੀ,
ਪਿਤਾ ਚਾਚੇ ਦੋਏ ਹਮ ਉੱਥੇ ਸਾਥ,
ਮੇਰੇ ਪਿਤਾ ਜੀ ਤੇ ਮੇਰੇ ਦੋ ਚਾਚੇ ਉਸ ਲੜਾਈ ਵਿਚ ਨਾਲ ਸਨ।
ਹੁਣ ਤੇ ਸੁਣ ਹਮ ਆਖੀ ਬਾਤ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਚਾਚਿਆਂ ਕੋਲੋਂ ਵੀ ਸੁਣਿਆ ਹੈ, ਆਪਣੇ ਪਿਤਾ ਰਾਏ ਸਿੰਘ ਤੋਂ ਵੀ ਇਹ ਗੱਲਾਂ ਸੁਣੀਆਂ ਨੇ, ਔਰ ਜਿਹੜੇ ਪੁਰਾਣੇ ਬਜ਼ੁਰਗ ਵੱਖੋ ਵੱਖ ਥਾਵਾਂ ਤੇ ਉੱਥੇ ਲੜ ਰਹੇ ਸਨ ਉਹਨਾਂ ਨੇ ਜੋ ਜੋ ਅੱਖਾਂ ਨਾਲ ਦੇਖਿਆ ਹੈ ਉਹ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਤੇ ਮੈਂ ਤੁਹਾਨੂੰ ਖਾਲਸੇ ਪੰਥ ਨੂੰ ਸੁਣਾ ਰਿਹਾ ਹਾਂ।
ਘੋੜੇ ਊਠ ਕੀ ਗਿਣਤੀ ਨਾਹੀਂ,
ਘੋੜੇ ਕਿੰਨੇ ਕੁ ਮਰੇ ਸਨ ਸਿੰਘਾਂ ਦੇ, ਊਠ ਕਿੰਨੇ ਕੁ ਮਰੇ ਸਨ, ਅਬਦਾਲੀ ਦੇ ਕਿੰਨੇ ਘੋੜੇ ਤੇ ਊਠ ਮਰੇ ਸਨ, ਉਹਦੀ ਕੋਈ ਗਿਣਤੀ ਨਹੀਂ ਹੈ। ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ 30,000 ਹੈ। ਹਾਂਜੀ,
ਘੱਲੂਕਾਰੇ ਇਸ ਕੈ ਮਾਹੇ,
ਇਸ ਘੱਲੂਕਾਰ ਜਿਹਨੂੰ ਵੱਡਾ ਘੱਲੂਕਾਰ ਆ ਕਹਿੰਦੇ ਨੇ, ਖਾਲਸੇ ਪੰਥ ਦੇ ਦੋ ਘੱਲੂਕਾਰ, ਇੱਕ ਛੋਟਾ ਇੱਕ ਵੱਡਾ। ਛੋਟਾ 1746 ਵਿਚ ਹੋਇਆ ਲੱਖੂ ਲਖਪਤ ਰਾਏ ਦੇ ਨਾਲ ਤੇ ਵੱਡਾ ਘੱਲੂਕਾਰ 1762 5 ਫਰਵਰੀ ਨੂੰ ਹੋਇਆ।
ਕਹੋ ਘੱਟ ਕਹੋ ਆਖੇ ਜ਼ਿਆਦਾ,
ਕੋਈ ਘੱਟ ਵੀ ਦੱਸਦੇ ਨੇ ਕੋਈ ਜ਼ਿਆਦਾ ਦੱਸਦੇ ਨੇ ਗਿਣਤੀ ਮਰਿਆਂ ਦੀ, ਕਿਉਂਕਿ ਪੱਕੀ ਗਿਣਤੀ ਤਾਂ ਉਦੋਂ ਕਿਸੇ ਨੇ ਕੀਤੀ ਨਹੀਂ ਕਿੰਨੇ ਕੁ ਮਰੇ ਕਿੰਨੇ ਕੁ ਬਚੇ, ਪਰ ਮੇਰੇ ਪਿਤਾ ਜੀ ਦੀ ਗਿਣਤੀ ਜੋ ਉਹਨਾਂ ਨੇ ਅੱਖਾਂ ਨਾਲ ਦੇਖਿਆ ਸੀ ਉਹ ਅੰਦਾਜ਼ਾ ਦੱਸਦੇ ਨੇ 30,000 ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸਨ।
ਇਤਨਕ ਹਮ ਪਿਤ ਕਹੀ ਮਿਰਜ਼ਾਦਾ,
ਸਾਡੇ ਪਿਤਾ ਰਾਏ ਸਿੰਘ ਜੀ ਨੇ ਅੰਦਾਜ਼ਾ ਦੱਸਿਆ ਹੈ ਇਤਨਕ, ਵੀ ਹੋ ਸਕਦਾ 1,000-2,000 ਘੱਟ ਹੋਣ, 1,000-2,000 ਜ਼ਿਆਦਾ ਹੋਣ, ਪਰ 30 ਦੇ ਨੇੜੇ ਪੱਕੀ ਗਿਣਤੀ ਅੰਦਾਜ਼ੇ ਦੀ ਹੈ ਕਿ 30,000 ਸਿੱਖ ਮਾਰਿਆ ਗਿਆ ਸੀ।
ਦੋਹਰਾ ਇੱਕ ਨਿਹੰਗ ਬੁੱਕ ਤੈ ਕਹਿਓ ਉੱਚੋ ਬਚਨ ਸੁਣਾਏ।
ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ ਲਾਸ਼ਾਂ ਦੇ ਢੇਰ ਲੱਗੇ ਪਏ ਸਨ, 30 ਕੋਹ ਦੇ ਵਿੱਚ ਲਾਸ਼ਾਂ ਖਿਲਰੀਆਂ ਹੋਈਆਂ ਸਨ, 30 ਕੋਹ ਦੇ ਵਿੱਚ ਹਾਥੀ ਘੋੜੇ ਊਂਠ ਮਰੇ ਪਏ ਸਨ, ਬੰਦੇ ਮਰੇ ਪਏ ਸਨ, ਅਬਦਾਲੀ ਦੀ ਫੌਜ ਮਰੀ ਪਈ ਸੀ। ਉਹ ਲਾਸ਼ਾਂ ਦੀਆਂ ਢੇਰੀਆਂ ਦੇ ਵਿੱਚ ਇੱਕ ਨਿਹੰਗ ਸਿੰਘ ਜਕਾਰੇ ਗਜਾ ਰਿਹਾ ਸੀਗਾ, ਉੱਚੀ ਉੱਚੀ ਜਕਾਰੇ ਗਜਾ ਕੇ ਤੇ ਪੱਲੂ ਫੇਰ ਕੇ ਜਦੋਂ ਉਹ ਜਕਾਰੇ ਗਜਾ ਰਿਹਾ ਸੀ, ਕਿਸੇ ਨੇ ਪੁੱਛਿਆ ਬਾਬਾ ਜੀ ਇਹ ਕਿਹੜੀ ਖੁਸ਼ੀ ਦੇ ਜਕਾਰੇ ਗਜਾ ਰਹੇ ਹੋ, ਤਾਂ ਉਸ ਨਿਹੰਗ ਸਿੰਘ ਨੇ ਏਦਾਂ ਆਖਿਆ ਸੀ,
ਤਤ ਖਾਲਸੇ ਸੋ ਰਹੋ ਗਏ ਸੋ ਖੋਟ ਗਵਾਏ।
ਉਹ ਇੰਨੀਆਂ ਲਾਸ਼ਾਂ ਨੂੰ ਵੇਖ ਕੇ ਕਹਿ ਰਿਹਾ ਸੀ ਤਤ ਖਾਲਸਾ ਰਹਿ ਗਿਆ, ਖੋਟ ਨਿਕਲ ਗਈ ਹੈ, ਯਾਨੀ ਉਹ ਜਿਹੜੀ ਕਸਵੱਟੀ ਸੀ ਜਿਵੇਂ ਸੋਨੇ ਨੂੰ ਕੁਠਾਲੀ ਚ ਪਾਈਏ ਨਾ ਤੇ ਕੁਠਾਲੀ ਦੇ ਵਿੱਚ ਪਾ ਕੇ ਸੋਨੇ ਨੂੰ ਉਬਾਲਦੇ ਹੈ ਕਸਵੱਟੀ ਲਾਉਂਦੇ ਹੈ, ਉਹ ਜਿਹੜੀ ਖੋਟ ਹੁੰਦੀ ਹੈ ਉਹ ਸੜ ਸੜ ਕੇ ਨਿਕਲ ਜਾਂਦੀ ਹੈ ਤੇ ਸੋਨਾ ਜਿਹੜਾ ਸ਼ੁੱਧ ਰਹਿ ਜਾਂਦਾ। ਉਹ ਇਹ ਕਹਿ ਰਿਹਾ ਸੀ ਕਿ ਤਤ ਖਾਲਸਾ ਰਹਿ ਗਿਆ, ਖੋਟ ਨਿਕਲ ਗਈ ਹੈ, ਹੁਣ ਅਸੀਂ ਅਬਦਾਲੀ ਨੂੰ ਦੇਖਾਂਗੇ ਕਿੱਥੇ ਭੱਜ ਕੇ ਜਾਏਗਾ।
ਸਰਦਾਰ ਸਭੈ ਜ਼ਖਮੀ ਪੈ ਸਾਬਤ ਰਹਿਓ ਨਾ ਕੋਏ।
ਉਸ ਲੜਾਈ ਵਿੱਚ ਇੱਕ ਵੀ ਸਿੰਘ ਜਥੇਦਾਰ ਸਰਦਾਰ ਜੱਸਾ ਸਿੰਘ, ਕਰਤ ਸਿੰਘ, ਜੈ ਸਿੰਘ, ਸੁਧਾ ਸਿੰਘ ਔਰ ਜਿਹੜੇ ਜਿੰਨੇ ਵੀ ਵੱਡੇ ਵੱਡੇ ਤਾਰਾ ਸਿੰਘ ਘੇਬਾ, ਉਹ ਸਾਰੇ ਨਕਈਆਂ ਦੇ, ਕਨਈਆਂ ਦੇ, ਡੱਲੇ ਵਾਲੀਆਂ ਦੇ, ਆਲੂ ਵਾਲੀਆਂ ਦੇ, ਜਿੰਨੇ ਵੀ ਮੁਖੀ ਸਿੰਘ ਸਨ, ਕੋਈ ਸਾਬਤ ਨਹੀਂ ਬਚਿਆ ਜਿਹਨੂੰ 2-4 ਫੱਟ ਨਾ ਲੱਗੇ ਹੋਣ। ਹਾਂਜੀ,
ਲਈ ਸ਼ਹੀਦੀ ਥੀ ਗਣਨਾ ਗਿਣਤੀ ਸਭ ਨਾ ਹੋਏ।
ਬੜੇ ਬੜੇ ਨਾਮੀ ਸਿੰਘ ਉਸ ਜੰਗ ਵਿੱਚ ਸ਼ਹੀਦੀਆਂ ਪਾ ਗਏ ਸਨ, ਉਹਨਾਂ ਸਾਰਿਆਂ ਦੀਆਂ ਗਿਣਤੀਆਂ ਕਵੀ ਜੀ ਕਹਿੰਦੇ ਨਹੀਂ ਮਿਲ ਸਕੀਆਂ, ਦੱਸ ਨਹੀਂ ਸਕਦੇ ਕਿਹੜੇ ਕਿਹੜੇ ਸਿੰਘ ਉੱਥੇ ਸ਼ਹੀਦ ਹੋਏ ਸਨ। 30,000 ਸ਼ਹੀਦੀਆਂ ਹੋਈਆਂ ਸਨ, ਜਿਨ੍ਹਾਂ ਚ 10,000 ਗੱਭਰੂ ਲੜਾਕਾ ਸਿੰਘ ਸ਼ਹੀਦ ਹੋਇਆ ਸੀ ਤੇ 20,000 ਬੀਬੀਆਂ, ਬੱਚੇ ਤੇ ਬੁੱਢੇ ਸ਼ਹੀਦ ਹੋਏ ਸਨ। ਹਾਂਜੀ,
ਚੌਪਈ ਜੜ ਸਿੰਘ ਜ਼ਖਮ ਗਿਣੇ ਨਾ ਜਾਏ।
ਚੜਤ ਸਿੰਘ ਨੂੰ ਇੰਨੇ ਜ਼ਖਮ ਲੱਗੇ ਸਨ ਉਹਦੇ ਸਰੀਰ ਤੇ ਵੀ ਜਦੋਂ ਉਹਦੇ ਜ਼ਖਮ ਗਿਣਨ ਲੱਗੇ ਤੇ ਗਿਣਤੀ ਨਹੀਂ ਸੀ ਪੂਰੀ ਹੁੰਦੀ ਵੀ ਕਿੰਨੇ ਕੁ ਜ਼ਖਮ ਲੱਗੇ ਸਨ।
ਤੀਰ ਤਲਵਾਰਾਂ ਜੋ ਨਿਜ ਖਾਏ,
ਤੀਰਾਂ ਦੇ ਜ਼ਖਮ ਸਨ, ਤਲਵਾਰਾਂ ਦੇ ਜ਼ਖਮ ਸਨ, ਗੋਲੀਆਂ ਦੇ ਸ਼ਰਰੇ ਸਨ, ਗਿਣੇ ਨਹੀਂ ਸੀ ਜਾਂਦੇ ਕਿੰਨੇ ਨੇਜਿਆਂ ਦੇ, ਬਰਛੀਆਂ ਦੇ, ਤਲਵਾਰਾਂ ਦੇ ਉਹਨੂੰ ਫੱਟ ਲੱਗੇ ਸਨ ਚੜਤ ਸਿੰਘ ਸੁਕਰ ਚੱਕੀਏ ਨੂੰ।
ਭੀਮ ਸੈਨ ਜਿਮ ਜਿੱਤ ਵੱਲ ਜੁੜੇ,
ਕਹਿੰਦੇ ਭੀਮ ਸੈਨ ਜਿਵੇਂ ਮਹਾਭਾਰਤ ਦੇ ਯੁੱਧ ਵੱਲ ਜਿੱਧਰ ਵੀ ਜਾਂਦਾ ਸੀ,
ਬਿਨ ਲਾਏ ਸਸਤਰ ਖਾਲੀ ਨਾ ਮੁੜੇ,
ਉਹ ਵੈਰੀ ਨੂੰ ਮਾਰਿਆ ਮਾਰੇ ਬਿਨਾਂ ਵਾਪਸ ਨਹੀਂ ਸੀ ਮੁੜਿਆ ਕਰਦਾ ਮਹਾਭਾਰਤ ਦੇ ਯੁੱਧ ਵਿੱਚ। ਏਦਾਂ ਹੀ ਬਾਬਾ ਚੜਤ ਸਿੰਘ ਜੀ ਅਬਦਾਲੀ ਨਾਲ ਲੜਦੇ ਹੋਏ ਜਿੱਧਰ ਜਾਂਦਾ ਸੀ 10-20 ਨੂੰ ਮਾਰ ਕੇ ਹੀ ਆਉਂਦਾ ਸੀ।
ਦੋਹਰਾ ਤੇ ਦਿਨ ਤੇ ਚੜ ਸਿੰਘ ਕੀ ਪਈ ਸਿੰਘੋ ਮਸ਼ਹੂਰ
ਸਕੇ ਜੀ, ਉਸ ਦਿਨ ਤੋਂ ਖਾਲਸੇ ਪੰਥ ਵਿੱਚ ਚੜ ਸਿੰਘ ਦੀ ਹੋਰ ਚੜ੍ਹਤ ਹੋ ਗਈ। ਜੱਸਾ ਸਿੰਘ ਨੂੰ 22 ਫੱਟ ਲੱਗੇ ਲਿਖੇ ਜਾਂਦੇ ਹੈ ਤੇ ਚੜ ਸਿੰਘ ਨੂੰ 19 ਫੱਟ ਗਿਣੇ ਜਾਂਦੇ ਹੈ, ਵੱਧ ਘੱਟ ਦਾ ਅੰਦਾਜ਼ਾ ਨਹੀਂ, ਪਰ ਇਹ ਮੁੱਖ ਤੌਰ ਤੇ ਇੰਨੀ ਗਿਣਤੀ ਮਤਲਬ ਜ਼ਖਮਾਂ ਦੀ ਦੱਸੀ। ਚੜਤ ਸਿੰਘ ਦੀ ਇੰਨੀ ਜ਼ਿਆਦਾ ਮਸ਼ਹੂਰੀ ਹੋ ਗਈ ਪੰਥ ਵਿੱਚ,
ਬਚਾਏ ਬਹੁਤ ਬਹੀਰੀਏ ਚੱਕ ਜੋਖੋ ਸਰੀਰ ਜ਼ਰੂਰ,
ਉਹਨੇ ਆਪਣੇ ਸਰੀਰ ਤੇ ਬੜੇ ਜੋਖਮ ਉਠਾ ਕੇ, ਬੜੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬੜੀਆਂ ਰਿਸਕ ਲਈਆਂ ਕਿ ਬੜੇ ਔਖੇ ਹੋ ਕੇ ਵਹੀਰ ਨੂੰ ਬਚਾਉਣ ਦੀ ਕੋਸ਼ਿਸ਼। ਚੜਤ ਸਿੰਘ ਦੀ ਸਾਰੀ ਕੋਸ਼ਿਸ਼ ਰਹੀ ਕਿ ਜੇ ਵੱਧ ਤੋਂ ਵੱਧ ਬੱਚਿਆਂ ਦਾ, ਬੀਬੀਆਂ ਦਾ, ਬੁੱਢਿਆਂ ਦਾ ਬਚਾਅ ਕੀਤਾ ਜਾਵੇ, ਨੁਕਸਾਨ ਨਾ ਹੋਣ ਦਿੱਤਾ ਜਾਵੇ, ਭਾਵੇਂ ਉਹਦੇ ਵੱਸ ਤੋਂ ਬਾਹਰ ਦੀ ਗੱਲ ਸੀ, ਫਿਰ ਵੀ ਉਹਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਤੇ ਬਹੁਤ ਸਾਰਾ ਵਹੀਰ ਚੜਤ ਸਿੰਘ ਬਚਾ ਕੇ ਲਿਆਇਆ।
ਚੌਪਈ ਸਭ ਬਹੀਰੀਏ ਤਨ ਤਨ ਆਖੈ।
ਜਿਨ੍ਹਾਂ ਨੂੰ ਉਹ ਬਚਾ ਕੇ ਲਿਆਇਆ ਉਹ ਬਹੀਰ ਵਾਲੇ ਕਹਿ ਰਹੇ ਸਨ ਧੰਨ ਹੈ ਚੜ੍ਹਤ ਸਿੰਘ, ਧੰਨ ਹੈ, ਧਾਨੇ ਦੀ ਮਾਂ ਹੈ, ਧਾਨੇ ਦਾ ਪਿਤਾ ਹੈ ਜਿਨ੍ਹਾਂ ਨੇ ਇਸ ਬਹਾਦਰ ਨੂੰ ਜਨਮ ਦਿੱਤਾ ਹੈ।
ਹਮ ਜਿਵਾਏ ਚੜ੍ਹ ਸਿੰਘ ਪਾਖ ਹੈ।
ਲੋਕ ਗੱਲਾਂ ਕਰਦੇ ਕਹਿੰਦੇ ਸਾਨੂੰ ਤਾਂ ਚੜ੍ਹਤ ਸਿੰਘ ਨੇ ਬਚਾਇਆ ਸੀ। ਜਦੋਂ ਉਹ ਲੋਕ ਉਹ ਜਿਹੜੇ ਬੱਚੇ ਉਸ ਲੜਾਈ ਚ ਬਚੇ ਉਹ ਵੀ ਬੁੱਢੇ ਹੋ ਕੇ ਕਹਿੰਦੇ ਸਨ ਕਿ ਸਾਨੂੰ ਤਾਂ ਚੜ੍ਹਤ ਸਿੰਘ ਨੇ ਬਚਾਇਆ ਸੀ। ਹਾਂਜੀ,
ਜੋ ਜੀਵੈ ਚੜ੍ਹ ਸਿੰਘ ਜੀਵਾਏ,
ਜਿਹੜੇ ਬਚੇ ਉਹ ਹੀ ਕਹਿੰਦੇ ਰਹੇ ਸਾਨੂੰ ਤੇ ਚੜ੍ਹ ਸਿੰਘ ਬਚਾ ਕੇ ਲਿਆਇਆ ਸੀ ਲੜਾਈ ਵਿਚ।
ਜੋ ਬਹੀਰ ਸਭ ਆਖਦ ਜਾਏ।
ਇਸ ਤਰ੍ਹਾਂ ਖਾਲਸੇ ਦੀ ਬਹੀਰ ਦੇ ਵਿਚ ਚਰਚਾ ਚੱਲੀ ਆਈ ਕਿ ਚੜ੍ਹਤ ਸਿੰਘ ਨਾ ਹੁੰਦਾ ਤੇ ਅਸੀਂ ਮਾਰੇ ਜਾਂਦੇ।
ਰਲ ਬਹੀਰੀਓ ਦਇਆ ਸੀਸ,
ਸਾਧ ਸੰਗਤ ਜੀ ਬਹੀਰੀਆਂ ਨੇ ਅਸੀਸਾਂ ਦਿੱਤੀਆਂ। ਰਲ ਬਹੀਰੀਏ ਜੋ ਦੇ ਅਸੀਸ, ਜਿਨ੍ਹਾਂ ਦੀ ਜਾਨਾਂ ਬਚਾਈਆਂ, ਜਿਨ੍ਹਾਂ ਮਾਵਾਂ ਦੇ ਬੱਚੇ ਬਚਾਏ, ਜਿਨ੍ਹਾਂ ਭੈਣਾਂ ਦੇ ਵੀਰ ਬਚਾਏ, ਉਹਨਾਂ ਭੈਣਾਂ ਨੇ, ਉਹਨਾਂ ਮਾਵਾਂ ਨੇ ਆਪਣੇ ਜਰਨੈਲ ਚੜ੍ਹਤ ਸਿੰਘ ਦੇ ਵਾਸਤੇ ਅਰਦਾਸਾਂ ਕੀਤੀਆਂ ਕਿ ਹੇ ਕਲਗੀਆਂ ਵਾਲੇ ਪਿਤਾ, ਚੜ੍ਹਤ ਸਿੰਘ ਦੀ ਸਦਾ ਹੀ ਚੜ੍ਹਦੀ ਕਲਾ ਰਵੇ। ਹਾਂਜੀ,
ਹੋਏ ਸਰਦਾਰੀ ਹੈ ਬਿਸਵੇ ਬੀਸ,
ਸਿੰਘਾਂ ਨੇ, ਬੀਬੀਆਂ ਨੇ, ਬੱਚਿਆਂ ਨੇ, ਬੁੱਢਿਆਂ ਨੇ, ਦੁਨੀਆਂ ਨੇ ਦੁਆਵਾਂ ਦਿੱਤੀਆਂ, ਚੜ੍ਹਤ ਸਿੰਘ ਦੀ ਚੜ੍ਹਦੀ ਕਲਾ ਰਵੇ, ਇਹਦੀ ਸਰਦਾਰੀ ਹੋਵੇ, ਇਹਦਾ ਰਾਜ ਭਾਗ ਹੋਵੇ, ਇਹਦੀ ਕੁੱਲ ਦੇ ਵਿਚ ਪ੍ਰਤਾਪ ਬਣਿਆ ਰਵੇ।
ਸਰਬ ਪੰਥ ਜੈ ਹੋਏ ਸਰਦਾਰ,
ਇਹ ਖਾਲਸੇ ਪੰਥ ਦਾ ਸਰਦਾਰ ਬਣੇ, ਪੰਥ ਦੀ ਸਰਦਾਰੀ ਇਹਨੂੰ ਮਿਲੇ। ਹਾਂਜੀ,
ਸਭ ਇਸ ਦੇਵੇ ਅਸੀਸ ਹਜ਼ਾਰ,
ਹਜ਼ਾਰਾਂ ਅਸੀਸਾਂ ਲੋਕਾਂ ਨੇ ਦਿੱਤੀਆਂ ਸਾਧ ਸੰਗਤ ਦੀ। ਜਿਹਦੇ ਸੰਗਤ ਦੀ ਅਸੀਸ ਹੁੰਦੀ ਹੈ ਉਧਰ ਗੁਰੂ ਦੀ ਵੀ ਅਸੀਸ ਹੁੰਦੀ ਹੈ। ਜਦੋਂ ਦੁਖੀ ਦਿਲਾਂ ਵਿਚੋਂ ਕੋਈ ਦੁਆ ਨਿਕਲੀ ਤੇ ਗੁਰੂ ਪਾਤਸ਼ਾਹ ਨੇ ਉਹ ਸੁਣ ਲਈ। ਹਾਂਜੀ,
ਕਉ ਕਹਿ ਜੈ ਹੋਏ ਪਾਤਸ਼ਾਹੀ,
ਲੋਕ ਕਹਿੰਦੇ, ਕੋਈ ਕਹਿੰਦਾ ਇਹ ਪਾਤਸ਼ਾਹ ਬਣੇਗਾ, ਚੜ੍ਹਤ ਸਿੰਘ ਪੰਜਾਬ ਦਾ ਮਾਲਕ ਬਣੇਗਾ, ਇਹ ਬਾਦਸ਼ਾਹ ਬਣੇਗਾ, ਰਾਜਾ ਬਣੇਗਾ। ਹਾਂਜੀ,
ਕਉ ਕਹਿ ਜੈ ਲਾਹੌਰੇ ਪਾਏ,
ਕੋਈ ਕਹਿੰਦਾ ਇਹ ਲਾਹੌਰ ਦੇ ਸੂਬ ਤਖਤ ਤੇ ਬੈਠੇਗਾ।
ਕਉ ਕਹਿ ਜੈ ਮੁਲਤਾਨ,
ਕੋਈ ਕਹਿੰਦੇ ਮੁਲਤਾਨ ਦੇ ਸੂਬਾ ਬਣੇਗਾ, ਮੁਲਤਾਨ ਦਾ ਮਾਲਕ ਬਣੇਗਾ।
ਕੋਈ ਕਹਿ ਕਸ਼ਮੀਰ ਔਰ ਕਾਬਲ ਤਾਨ,
ਕੋਈ ਕਹਿੰਦੇ ਕਸ਼ਮੀਰ ਦਾ ਤੇ ਕਾਬਲ ਦਾ ਬਣੇਗਾ। ਲੋਕ ਆਪਣੇ ਆਪਣੇ ਦਿਲ ਦੇ ਵਿਚੋਂ ਇਹ ਅਰਦਾਸਾਂ ਕਰ ਰਹੇ ਸਨ ਵੀ ਚੜ੍ਹਤ ਸਿੰਘ ਲਾਹੌਰ ਦਾ ਸੂਬੇਦਾਰ ਬਣੇ, ਦੂਜਾ ਕਹਿੰਦਾ ਮੁਲਤਾਨ ਦਾ ਬਣੇ, ਤੀਜਾ ਕਹਿੰਦਾ ਕਸ਼ਮੀਰ ਦਾ ਬਣੇ। ਏਦਾਂ ਲੋਕ ਦੁਆਵਾਂ ਦਿੰਦੇ ਸਨ।
ਦਿੱਲੀ ਦੱਖਣ ਪੂਰਬ ਪਹਾੜ,
ਕਈ ਸਿੰਘ ਕਹਿੰਦੇ ਦਿੱਲੀ ਦਾ ਵੀ ਇਹ ਬਾਦਸ਼ਾਹ ਬਣੇ ਤੇ ਦੱਖਣ ਦੇ ਪੂਰਬ ਤੇ ਪਹਾੜ ਦਾ ਵੀ ਇਹ ਬਾਦਸ਼ਾਹ ਬਣੇ।
ਇਹੀ ਲਵੇ ਸਭ ਕੁੰਟਾ ਚਾਰ,
ਕੁੰਟਾਂ ਦਾ ਬਾਦਸ਼ਾਹ ਬਣੇ ਸਾਡਾ ਚੜ੍ਹਤ ਸਿੰਘ। ਇਹ ਅਸੀਸਾਂ ਸਾਧ ਸੰਗਤ ਦੀ ਉਸ ਪੰਥ ਖਾਲਸੇ ਨੇ ਦਿੱਤੀਆਂ। ਦੇਖੋ ਫਿਰ ਚੜ੍ਹਤ ਸਿੰਘ ਤਾਂ ਭਾਵੇਂ ਉਹ ਮੌਜ ਨਹੀਂ ਵੇਖ ਸਕਿਆ ਆਪਣੀਆਂ ਅੱਖਾਂ ਨਾਲ, ਪਰ ਉਹਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਉਹ ਅਸੀਸਾਂ ਦਾ ਆਨੰਦ ਮਾਣਿਆ ਕਿ ਲਾਹੌਰ, ਮੁਲਤਾਨ, ਪਿਸ਼ਾਵਰ, ਜੰਮੂ ਕਸ਼ਮੀਰ, ਤਿੱਬਤ ਦੀ ਹੱਦ, ਚੀਨ ਦੀ ਹੱਦ ਤੱਕ ਸਿੱਕਾ ਖਾਲਸੇ ਦਾ ਚੱਲਿਆ, ਔਰ ਅੰਗਰੇਜ਼ ਤੇ ਫਰਾਂਸੀਸੀ ਅਤੇ ਪੁਰਤਗਾਲੀ ਵਰਗੀਆਂ ਬਾਹਰਲੀਆਂ ਸਰਕਾਰਾਂ ਨੇ ਵੀ ਲਿਖ ਕੇ ਭੇਜਿਆ ਹੋਇਆ। ਅਜੇ ਵੀ ਲਾਹੌਰ ਦੇ ਕੋਸ਼ੇ ਖਾਨੇ ਚ ਉਹ ਲਿਖਤਾਂ ਪਈਆਂ ਨੇ ਜਿਨ੍ਹਾਂ ਤੇ ਉਹਨਾਂ ਨੇ ਲਿਖਿਆ ਹੋਇਆ ਵੀ ਖਾਲਸੇ ਵਰਗੀ ਸਰਕਾਰ ਸੰਸਾਰ ਵਿਚ ਕੋਈ ਨੀ, ਵੱਡੀ ਤਾਕਤ ਇਹ ਬਣਿਆ। ਇਹ ਉਹਨਾਂ ਲੋਕਾਂ ਦੀ ਦੁਆਵਾਂ ਸਨ, ਉਹਨਾਂ ਦੀਆਂ ਅਰਦਾਸਾਂ ਸਨ ਜਿਨ੍ਹਾਂ ਨੂੰ ਚੜ੍ਹਤ ਸਿੰਘ ਉਸ ਜੰਗ ਦੇ ਵਿਚ ਬਚਾ ਕੇ ਲਿਆਇਆ ਸੀ। ਹਾਂਜੀ,
ਇਮ ਕਰ ਕਰੈ ਬਹੀਰ ਅਰਦਾਸ,
ਇਹ ਬਹੀਰ ਦੇ ਲੋਕ ਅਰਦਾਸਾਂ ਕਰ ਰਹੇ ਸਨ, ਉਹ ਬਜ਼ੁਰਗ ਮਾਵਾਂ, ਉਹ ਭੈਣਾਂ, ਉਹ ਬੀਬੀਆਂ ਜਿਨ੍ਹਾਂ ਨੂੰ ਬਚਾ ਕੇ ਅਬਦਾਲੀ ਦੇ ਪੰਜੇ ਚੋਂ ਲਿਆਇਆ ਸੀ, ਉਹ ਕਹਿ ਰਹੇ ਸਨ ਕਿ ਚੜ੍ਹਤ ਸਿੰਘ ਦੀ ਜੈ ਜੈਕਾਰ ਹੋਵੇ।
ਲੱਗੈ ਗਏ ਸਭ ਚੜ੍ਹ ਸਿੰਘ ਖਾਸ਼,
ਚੜ੍ਹਤ ਸਿੰਘ ਦੇ ਨਾਲ ਸਭ ਜੁੜ ਗਏ, ਚੜ੍ਹਤ ਸਿੰਘ ਦੀ ਚੜ੍ਹਤ ਹੋ ਗਈ ਖਾਲਸੇ ਦੇ ਵਿਚ।
ਦੋਹਰਾ ਜਿੱਧਰ ਚੜ੍ਹ ਸਿੰਘ ਚੜ੍ਹ ਤੁਰੈ ਸਭੀ ਸੋ ਤਿੱਧਰ ਜਾਏ,
ਜਿੱਧਰ ਚੜ੍ਹਤ ਸਿੰਘ ਜਾਂਦਾ ਸੀ ਉਧਰ ਹੀ ਸਾਰੀ ਬਹੀਰ ਉਹਦੇ ਪਿੱਛੇ ਪਿੱਛੇ ਜਾਂਦੀ ਸੀ। ਖਾਲਸੇ ਦਾ ਚੱਲਦਾ ਬਹੀਰ ਉਹਦੇ ਪਿੱਛੇ ਪਿੱਛੇ ਚੱਲਦਾ ਚੱਲਦਾ ਗਹਿਲਾਂ ਦੇ ਇਲਾਕੇ ਤੱਕ ਜਾ ਪਹੁੰਚਿਆ, ਬਰਨਾਲੇ ਦੇ ਇਲਾਕੇ ਜਾ ਪਹੁੰਚਿਆ।
ਆਦਰ ਸਭ ਖਾਲਸੋ ਕਰੈ ਜੁੱਧ ਫਤਿਹ ਸਭ ਪਾਏ,
ਸਾਰਾ ਖਾਲਸਾ ਉਹਦਾ ਆਦਰ ਕਰਦਾ ਸੀ। ਚੜ੍ਹਤ ਸਿੰਘ ਦੀ ਚੜ੍ਹਤ ਹੋਈ ਖਾਲਸੇ ਦੇ ਵਿਚ ਵੱਡੇ ਘੱਲੂਘਾਰੇ ਤੋਂ ਬਾਅਦ। ਵੈਸੇ ਤਾਂ ਉਹ ਪਹਿਲਾਂ ਵੀ ਬਚਪਨ ਤੋਂ ਹੀ ਉਹ ਸਾਧ ਸੰਗਤ ਦੀ ਪੰਥ ਦੇ ਨਾਲ ਰਿਹਾ ਸੀਗਾ। ਜਦੋਂ अहमद शाह अबदाली दे नाल पहली टक्कर हुई, उदों अजे उहदी दाढ़ी भी नहीं सी उतरी, ते उह जवान होया पंथ दे जंगां जिद्दां विच ही, ते लड़दा 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 ही उह शहीद होया। ऐसा उह महाबली योधा सी। उस वेले जिन्ने भी आगू सन पंथ दे, उहनां दे विच सारिआं च गुरबाणी दा रंग सीगा। कदी भाई कान सिंह जी नाभा दे महान कोश विचों इन्हां सरदारां दे नाम पढ़दे हां, पंथ प्रकाश विचों पढ़दे हां, पुरातन होर ग्रंथां जो लतग्यानी ज्ञान सिंह जी दे तवारीख गुरु खालसा जो पढ़ते हैं, उत्थे नाल लिखिया हुंदा कि ए सिंह इन्ना नितनेमी सी, इन्ना भजनीक सी, ए इन्ना बहादुर सी, ए धर्मवीर सी। जसा सिंह आलूवालिया, जसा सिंह रामगढ़िया, जय सिंह कन्हैया, हरी सिंह भंगी, एक तो एक चढ़दे जोधे पंथ खालसे दे सन। हां जी,
चौबई सब खालसे मैं आदर पावै।
चढ़त सिंह दी हर पासे जय जयकार हो रही, सारे खालसे आदर सन्मान हुंदा सी।
लगै दीवान तै पहलो बुलावै,
जिथे खालसा दीवान सजदा सी, गुरमता हुंदा सी, चढ़त सिंह नूं पहला बुलांदे सन, उहदी राय मन्नी जांदी सी। जो पंथ नूं उह सलाह दिंदा सी, बाकी पंथ उहदी सलाह मन लैंदा सी।
लै सलाह तो तित वल तावै,
जिधर उह सलाह दिंदा सी सारे सिंह उधर तुर पैंदे सन। बाबा जसा सिंह जी आलूवालिया जथेदार सन सारे पंथ दे, और बाकी शाम सिंह नारले वाले वर्गे जरनैल अते जय सिंह कन्हैया सारे एक दूजी दे नाल सहमति। उदों खालसे च इह नहीं सी कि मेरी गल मन्नो, दूजा कवे मेरी मन्नो। जो जथेदार कहे सो देता, सगल पंथ मान सो लेता। जो जथेदार कह दिंदा सी, सारा पंथ मान लैंदा सी। हांजी,
नजराना उसे पहलो पहुंचावै।
और जदों साध संगत जी कोई मामला इकट्ठा करके लियांदे सन, कोई वड्डा खजाना लुटमार हुंदी सी, चढ़त सिंह दा हिस्सा पहला कढ दिंदे सन। चढ़त सिंह नूं कफे खुले दिंदे सन, क्योंकि उहदे नाल फौज बड़ी सी, फौज दे हिसाब नाल सिंघां नूं माया दी वी लोड़ रहिंदी सी, ते उह खर्चा जिहड़ा सी चढ़त सिंह दा हिस्सा उहनूं मिलदा सी।
दोहरा कल्लू कारो कराए कै सिंह बड़े बिराड़न जाए।
बहुत बड़ा भारी कल्लू कारा होया, रायकोट तो लै करके बरनाले तक ये सारा इलाका, कई मीलां दे विच चुड़चौड़ी लड़ाई सी, ते कई मीलां च लम्मी लड़ाई सी। थां थाई लाशां खिलर गईयां, पंथ दा बहुत नुकसान होया, 30,000 दे लगभग सिख मारे गए। शाम नूं साध संगत जी सिंह बरनाले दे इलाके च अगे बराड़ा दे इलाके च जा बड़े।
फटे थके बहन को चात गुजर कराए।
टुटे सन, फटे सन, थके सन, सट्टां लगियां हुईयां, कोई सिख सिपाही नहीं सी जिहनूं 2-4 जख्म ना लगे होण। कईयां नूं 20-20 जख्म लगे सन। जस्सा सिंह आलूवालिए नूं 22 जख्म लगे सन। उह इन्नी माड़ी हालत विच घोड़े भी सब जख्मी होए पए सन, ते बच्चे बीबियां बुढ़े भी बीमार भी नाल सन, उन्हां नूं भी सांभना सी, अपनियां भी जानां बचाणियां सन। सिंह मालवे दी धरती ते जदों आ गए,
सिंघन बराड़न की जिम्मे सुनाओ बिगड़ी बात।
अगे आके बराड़ा नाल सिंघां दी गल बिगड़ गई, ओ किवें बिगड़ी ओह भी दसदे हन।
जब सिंह आवे मालवे करे सिंघन को कात।
जदों सिंह पिंडां विच आउंदे सन, कुछ सिंह तां सियाणे जिहड़े सन, बाबा आला सिंह जी इह वी बराड़ वंश दे राजे सन, ते कई होर वी सन जिहड़े बराड़ सिखां दी सेवा करिया करदे सन। दसवें पातशाह दे समें वी बराड़ां दे 2 जथे बण गए। साहिब श्री गुरु गोबिंद सिंह कलगीधर पातशाह जदों मालवे च आए तां 1400 सिंह बराड़ तनखाह ते भर्ती कीते महाराज ने। जदों तनखाह दे भर्ती कीते ते साध संगत जी महाराज जदों डल्ले दे इलाके च वड़न लगे ना, तां बराड़ा ने घोड़े दी वाग फड़ ली। कहिंदे महाराज साडी तनखाह दे के जाओ। महाराज कहिंदे अगे चलो साबो कहिंदे इलाके च, उत्थे तुहानूं तनखाह दे देंगे। कहिंदे नहीं, तुसीं उत्थे जा के सानूं कुछ नहीं देना, सानूं पता है, हुणे दिओ, इत्थे ही लैणी। दसवें पातशाह कहिंदे भाई इस वेले ते खजाना खाली है, हुण की दईए। कहिंदे नहीं, तनखाह तां असीं इत्थे ही लैणी। महाराज दा घोड़ा रोक लिया। जदों घोड़ा रोक लिया, पातशाह ने पत्थर जो तीर कढ के असमान वल चलाया, ਬੜੀ ਜਬਰ ਜੰਗ ਬਰਸਾਤ ਹੋਈ, ਮੀਂਹ ਪਿਆ ਤੇ ਬਰਾੜ ਭੱਜ ਕੇ ਦਰਖਤਾਂ ਥੱਲੇ ਝਾੜੀਆਂ 'ਚ ਲੁਕਦੇ ਫਿਰਨ। ਮਹਾਰਾਜ ਅੱਗੇ ਨਹੀਂ ਗਏ, ਖੜੇ ਰਹੇ। ਇਹਨੇ ਨੂੰ ਇੱਕ ਸ਼ਾਹੂਕਾਰ ਲੁਬਾਣਾ ਜਿਹਾ ਸਿੱਖ ਬਣਿਆ ਹੋਇਆ ਤੇ ਆ ਕੇ ਕਹਿੰਦਾ, ਮਹਾਰਾਜ ਜੀ ਮੈਂ ਵਪਾਰ ਕੀਤਾ ਸੀ, ਗੁਰੂ ਕੇ ਖਜ਼ਾਨੇ ਲਈ ਮਾਇਆ ਅਰਦਾਸ ਕਰਾਉਣੀ ਹੈ, ਦਸਵੰਧ ਦੇਣਾ ਹੈ, ਲੈ ਲਓ। ਹੈ ਤਾਂ ਉਹ ਖਜ਼ਾਨਾ ਗੁਪਤ ਸੀ ਮਹਾਰਾਜ ਦੇ ਕੋਲ ਆਇਆ। ਮਹਾਰਾਜ ਨੇ ਸਾਰਿਆਂ ਨੂੰ ਤਨਖਾਹਾਂ ਵੰਡੀਆਂ, ਪਰ ਸਤਿਗੁਰੂ ਪ੍ਰੀਖਿਆ ਪਾ ਦਿੱਤੀ। ਕਹਿਣ ਲੱਗੇ, ਬਈ 1400 ਤੇ 1400 ਲੈਣ ਲਾ ਕੇ ਆਈ ਜਾਓ ਤੇ ਤਨਖਾਹ ਲਈ ਜਾਓ, ਪਰ ਇੱਕ ਗੱਲ ਬਚਨੇ ਹੈ, ਸਿੱਖੀ ਲੈਣੀ ਕਿ ਤਨਖਾਹ ਲੈਣੀ। ਇੱਕ ਪਾਸੇ ਜੇ ਤਾਂ ਕਹਿੰਦੇ ਤਨਖਾਹ ਲੈਣੀ, ਮਹਾਰਾਜ ਚੁੱਕ ਕੇ ਢਾਲ ਭਰ ਕੇ ਦੇ ਦਿੰਦੇ। ਜੇ ਕਹਿੰਦੇ ਸਿੱਖੀ ਲੈਣੀ, ਪਰ ਸਿੱਖੀ ਕਵੇ ਕਿਹੜਾ, ਤਨਖਾਹ ਪਿਆਰੀ ਸੀਗੀ। 1400 ਨੇ ਤਨਖਾਹ ਲਈ। ਇੱਕ ਭਾਈ ਦਾਨ ਸਿੰਘ ਬਰਾੜ, ਜਦੋਂ ਉਹਦੀ ਵਾਰੀ ਆਈ, ਮਹਾਰਾਜ ਕਹਿੰਦੇ ਦਾਨ ਸਿੰਘ ਤਨਖਾਹ ਲੈਣੀ ਕਿ ਸਿੱਖੀ, ਕਹਿੰਦਾ ਜੀ ਸਿੱਖੀ ਲੈਣੀ ਹੈ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਦਾਨ ਸਿੰਘ ਤੂੰ ਮਾਲਵੇ ਦੀ ਸਿੱਖੀ ਰੱਖ ਲਈ, ਮਾਂ ਸਿੰਘ ਨੇ ਮਾਝੇ ਦੀ ਸਿੱਖੀ ਰੱਖ ਲਈ ਤੇ ਦਾਨ ਸਿੰਘ ਨੇ ਮਾਲਵੇ ਦੀ ਸਿੱਖੀ ਰੱਖ ਲਈ। ਸੋ ਬਰਾੜਾਂ ਦੇ ਦੋ ਉਦੋਂ ਹੀ ਦੋ ਧੜੇ ਬਣ ਗਏ, ਇੱਕ ਉਹ ਜਿਹੜੇ ਤਨਖਾਹ ਲੈ ਗਏ, ਇੱਕ ਉਹ ਜਿਹੜੇ ਸਿੱਖੀ ਲੈ ਗਏ। ਜਿਹੜੇ ਦਾ ਸੰਤ ਗੁਰੂ ਕੀ ਸਿੱਖੀ ਵਾਲੇ, ਉਹ ਤਾਂ ਆਏ ਹੋਏ ਸਿੰਘਾਂ ਦੀ ਸੇਵਾ ਕਰਦੇ, ਤੇ ਜਿਹੜੇ ਸਨ ਉਹ ਤਨਖਾਹਾਂ ਵਾਲੇ, ਉਹ ਆਏ ਗਏ ਸਿੰਘਾਂ ਦਾ ਘੋੜਾ ਸਮਾਨ ਜੋ ਹੋਵੇ ਚੁਰਾ ਕੇ ਲੈ ਜਾਂਦੇ। ਉਹ ਮਾਝੇ ਚੋਂ ਸਿੰਘ ਆਏ ਵਿਚਾਰੇ ਥੱਕੇ ਟੁੱਟੇ ਮਾਲਵੇ 'ਚ, ਪਿੰਡਾਂ ਦਾ ਮਸੀਂ ਭੇਤ ਨਹੀਂ ਸੀ ਹੁੰਦਾ, ਤੇ ਉਹਨਾਂ ਨੂੰ ਉਹ ਕਹਿੰਦੇ ਵੀ ਇੱਥੇ ਆ ਕਿਉਂ ਗਏ ਨੇ, ਕਹਿੰਦੇ ਇਹ ਸਾਡੇ ਘੋੜਿਆਂ ਇਹਨਾਂ ਸਾਡੇ ਪੱਠੇ ਡੰਗਰਾਂ ਦੇ, ਇਹਨਾਂ ਦੇ ਘੋੜੇ ਖਾ ਜਾਣਗੇ। ਉਹ ਸਿੰਘਾਂ ਨੂੰ ਫਿਰ ਨਾ ਟਿਕਣ ਨਹੀਂ ਦਿੰਦੇ।
ਚੌਪਈ ਸਿੰਘਣ ਕੋ ਨਿਜ ਮਾਲ ਚੁਰਾਵੇ,
ਸਿੰਘ ਤਾਂ ਮੁਸੀਬਤ ਦੇ ਦਿਨ ਕੱਟਣ ਆਏ ਮਾਝੇ ਚੋਂ, ਤੇ ਮਾਲਵੇ ਦੇ ਬਰਾੜ ਜਿਹੜੇ ਹਨ ਉਹ ਸਿੰਘਾਂ ਦੇ ਮਾਲ ਚੁਰਾਉਣ ਲੱਗ ਪਏ।
ਸਿੰਘਣ ਪਰਦੇਸੀ ਤੱਕ ਖੋ ਖਾਵੇ,
ਪਰਦੇਸੀ ਸਮਝ ਕੇ ਸਿੱਖਾਂ ਨੂੰ ਘੂਰਨ ਲੱਗ ਪਏ। ਕਈ ਵਾਰੀ ਸਿੱਖਾਂ ਦੇ ਕੋਲ ਸਿੰਘਾਂ ਸਮਾਨ ਹੋਣਾ, ਸਿੰਘ ਇਕੱਲੇ ਤੋਂ ਇਕੱਲੇ ਹੋਣੇ, ਉਹਨਾਂ ਨੇ ਖੋ ਲੈਣਾ। ਹਾਂਜੀ,
ਸਿੰਘ ਸੋਣ ਤੇ ਟਲਤੇ ਜਾਹੇ,
ਸਿੰਘ ਉਹਨਾਂ ਦਾ ਟਾਲਾ ਕਰਦੇ। ਟਾਲਾ ਇਸ ਕਰਕੇ ਕਰਦੇ ਵੀ ਜਿਹਨਾਂ ਦੇ ਵਾਸ ਵਸਣਾ ਹੋਵੇ ਨਾ, ਉਹਨਾਂ ਨਾਲ ਵਿਗਾੜੀ ਨਹੀਂ ਜਾਂਦੀ ਵੀ ਅਸੀਂ ਤਾਂ ਇਹਨਾਂ ਦੇ ਪਿੰਡਾਂ 'ਚ ਟਾਈਮ ਕੱਟਣ ਆਏ ਹਾਂ, ਇਹਨਾਂ ਦੇ ਖੂਹਾਂ ਤੋਂ ਪਾਣੀ ਭਰਨਾ ਹੈ, ਇਹਨਾਂ ਦੇ ਖੇਤਾਂ 'ਚੋਂ ਪੱਠੇ ਚੁੱਕਣੇ ਨੇ, ਰੋਟੀ ਵੀ ਖਾਣੀ ਹੈ, ਤੇ ਆਪਾਂ ਜੇ ਇਹਨਾਂ ਨਾਲ ਲੜਾਂਗੇ ਤੇ ਇਹ ਸਾਨੂੰ ਇੱਥੇ ਟਿਕਣ ਨਹੀਂ ਦੇਣਗੇ। ਇਸ ਕਰਕੇ ਉਹ ਵਿਚਾਰੇ ਸਿੰਘ ਜਿਹੜੇ ਨੇ ਦਰ ਗੁਜ਼ਰ ਕਰਦੇ ਹਨ।
ਦੂਰਾਂ ਦੇਸੀ ਸਿੰਘ ਕਰਾਹੇ,
ਦੂਰਾਂ ਦੇਸੀ ਸੋਚਦੇ ਆ ਵੀ ਟਾਈਮ ਤਾਂ ਕੱਟਣਾ ਹੀ ਹੈ ਨਾ, ਉਧਰ ਸਰਕਾਰ ਨਹੀਂ ਕੱਟਣ ਦਿੰਦੀ, ਇਧਰ ਇਹ ਲੋਕ ਸਾਨੂੰ ਨਹੀਂ ਟਿਕਣ ਦਿੰਦੇ, ਫਿਰ ਕਿੱਥੇ ਜਾਵਾਂਗੇ ਜੇ ਇੱਥੇ ਵੀ ਨਾ ਟਿਕੇ ਤਾਂ। ਹਾਂਜੀ,
ਹਮ ਆਵਤ ਹੈ ਇਨਕੇ ਘਰ,
ਅਸੀਂ ਇਹਨਾਂ ਦੇ ਘਰ ਆਉਂਦੇ ਹਾਂ, ਇਹ ਮਾਲਵੇ ਦੇ ਮਾਲਕ ਹਨ, ਇੱਥੋਂ ਦੇ ਵਸਿੰਦੇ ਹਨ।
ਇਨ ਸੋ ਬਣੇ ਨਾ ਤਦੀ ਕਰੇ,
ਧੱਕਾ ਕਰਾਂਗੇ ਤਦੀ ਕਰਾਂਗੇ, ਬਣਨੀ ਨੀ, ਕੱਲ ਨੂੰ ਸਾਨੂੰ ਵੜਨ ਨੀ ਦੇਣਗੇ ਪਿੰਡਾਂ ਵਿੱਚ।
ਹੈ ਤੁਰਕਣ ਸੋ ਹਮਰੋ ਬਾਦ,
ਸਾਡਾ ਤੁਰਕਾਂ ਨਾਲ ਜੰਗ ਹੈ, ਇਹ ਤਾਂ ਚਲੋ ਭੋਲੇ ਲੋਕ ਹਨ, ਪਤਾ ਨਹੀਂ ਵੀ ਸਾਡੀ ਲੜਾਈ ਦਾ ਮਕਸਦ ਕਿੱਡਾ ਵੱਡਾ ਹੈ।
ਇਹ ਸੋਚ ਹੀ ਹੈ ਹਮ ਹੈ ਸਵਾਦ,
ਸਾਨੂੰ ਇਹਨਾਂ ਨਾਲ ਬਣਾ ਕੇ ਰੱਖਣੀ ਚਾਹੀਦੀ, ਨਾ ਵਿਗਾੜਨੀ ਨਹੀਂ ਚਾਹੀਦੀ।
ਹੁਣ ਕੇ ਭਾਗ ਉਤੇ ਨਾ ਭੁੱਲੇ,
ਪਰ ਉਹਨਾਂ ਦੇ ਭਾਗ ਮਾੜੇ ਜਿਹੜੇ ਪੰਥ ਦੀ ਸੇਵਾ ਨਹੀਂ ਕਰਦੇ।
ਨਾ ਤੇ ਸਤਿਗੁਰ ਕੇ ਕਹਿ ਚਲੇ,
ਇਹ ਨਾ ਸਤਿਗੁਰਾਂ ਦੇ ਕਹੇ ਚੱਲੇ। ਹਾਲਾਂਕਿ ਗੁਰੂ ਸਾਹਿਬ ਜੀ ਨੇ ਬੈਰਾੜ ਕੌਮ ਨੂੰ ਜਿੰਨਾ ਮਾਣ ਦਿੱਤਾ, ਦਸਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਜਫਰਨਾਮੇ ਵਿੱਚ ਮਹਾਰਾਜ ਲਿਖਦੇ ਹੈ, ਔਰੰਗਜ਼ੇਬ ਤੂੰ ਇੱਥੇ ਦੀਨੇ ਕਾਂਗੜ ਆ ਜਾ, ਤੈਨੂੰ ਇੱਥੇ ਕੋਈ ਖਤਰਾ ਨਹੀਂ। ਹਮੂ ਕੌਮ ਬੈਰਾੜ ਹੁਕਮੇ ਮਰਾਸ, ਮੇਰੀ ਬੈਰਾੜ ਕੌਮ ਮੇਰੇ ਹੁਕਮ ਵਿੱਚ ਹੈ। ਇੰਨਾ ਮਾਣ ਸਤਿਗੁਰਾਂ ਨੇ ਦਿੱਤਾ, ਪਰ ਫਿਰ ਵੀ ਤਨਖਾਹਾਂ ਮੰਗ ਲਈਆਂ। ਇਸ ਕਰਕੇ ਉਹ ਕਹਿੰਦੇ ਹੈ ਵੀ ਸੱਚੇ ਪਾਤਸ਼ਾਹ ਤੂੰ ਨਹੀਂ ਟਲੇ ਤਾਂ ਸਾਨੂੰ ਇਹ ਕੀ ਸਮਝਣਗੇ।
ਸਤਿਗੁਰ ਫਿਟਕ ਦਈ ਬੁੱਧਮਾਰ,
ਮਹਾਰਾਜ ਨੇ ਜਦੋਂ ਇਹਨਾਂ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ, ਫਿਟਕ ਦੇ ਦਿੱਤੀ, ਬੁੱਧ ਮਾਰੀ ਗਈ।
ਆਈ ਹੋਣੀ ਉਨ ਕਰਨ ਖੁਆਰ,
ਹੋਣੀ ਇਹਨਾਂ ਦੇ ਸਿਰ ਤੇ ਆਈ ਹੋਈ ਹੈ ਖੁਆਰ ਕਰਨ ਵਾਸਤੇ।
ਕਿਸੈ ਸਿੰਘ ਕੀ ਤ੍ਰਿਆ ਤਕਾਵੈ,
ਸਾਧ ਸੰਗਤ ਜੀ ਜੋ ਬਰਾੜ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਸਨ, ਸਿੱਖੀ ਤੋਂ ਦੂਰ ਸਨ, ਉਹਨਾਂ ਨੇ ਮਾਲਵੇ ਵਿੱਚ ਵੀ ਸਿੱਖਾਂ ਨਾਲ ਵਾਧੇ ਕੀਤੇ, ਬਹੁਤ ਜ਼ਿਆਦਾ ਵਾਧੇ ਕੀਤੇ, ਜਿਸ ਕਰਕੇ ਮਾਲਵੇ ਵਿੱਚ ਵੀ ਸਿੱਖਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਹਾਲਾਂਕਿ ਸਰਦਾਰ ਆਲਾ ਸਿੰਘ ਜੀ ਬਰਾੜ ਉਹ ਸਿੱਖਾਂ ਦੇ ਨਾਲ ਮਦਦ ਕਰਦੇ ਸਨ, ਲੱਗਦੇ ਬਸ ਸਿੰਘਾਂ ਦੀ ਸੇਵਾ ਵੀ ਕਰਦੇ ਸਨ ਲੰਗਰ ਪ੍ਰਸ਼ਾਦੇ ਦੀ, ਪਰ ਪਿੰਡਾਂ ਦੀ ਲੋਕ ਪਬਲਿਕ ਨੂੰ ਕੌਣ ਸਮਝਾਵੇ? ਪਿੰਡਾਂ ਦੇ ਲੋਕਾਂ ਨੂੰ ਜਿਹੜੀ ਆਮ ਲੋਕ ਜਨਤਾ ਹੁੰਦੀ ਹੈ, ਉਹਨਾਂ ਦੀ ਸੋਚ ਜਿਹੜੀ ਹੁੰਦੀ ਆ ਉਹ ਥੋੜ੍ਹੀ ਸੀਮਤ ਹੀ ਹੁੰਦੀ, ਸਾਰਿਆਂ ਦੀ ਸੋਚ ਵੱਡੀ ਨਹੀਂ ਹੁੰਦੀ। ਕੋਈ ਵੀ ਮੂਵਮੈਂਟ ਹੈ, ਕੋਈ ਵੀ ਲੜਾਈ ਹੈ, ਜਦੋਂ ਕੋਈ ਕੌਮ ਕਿਸੇ ਵੱਡੇ ਮਕਸਦ ਨੂੰ ਤੁਰਦੀ ਹੈ ਤਾਂ ਉਹਦੇ ਵਿੱਚੋਂ ਜਿਹੜੇ ਹਨ 10-20% ਉਸ ਮਕਸਦ ਨੂੰ ਸਮਝਣ ਵਾਲੇ ਹੁੰਦੇ ਆ ਅਤੇ 90% ਭੰਡੀ ਕਰਨ ਵਾਲੇ ਹੁੰਦੇ ਆ। ਉਹ ਸਮਾਂ ਐਸਾ ਸੀ ਜਦੋਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਸਨ। ਜੇ ਦੇਖਿਆ ਜਾਵੇ ਅਬਦਾਲੀ 7 ਬਗਾਨਾ ਸੀ, ਉਹ ਦੂਰੋਂ ਆਉਂਦਾ ਸੀ, ਸਾਰਿਆਂ ਨੂੰ ਲੁੱਟਦਾ ਸੀ, ਇਕੱਲਾ ਸਿੱਖਾਂ ਨੂੰ ਥੋੜਾ ਲੁੱਟਦਾ ਸੀ, ਅਬਦਾਲੀ ਹਿੰਦੂਆਂ ਨੂੰ ਵੀ ਲੁੱਟਦਾ ਸੀ, ਅਬਦਾਲੀ ਮੁਸਲਮਾਨਾਂ ਨੂੰ ਵੀ ਲੁੱਟਦਾ ਸੀ, ਪੰਜਾਬ ਦੇ ਕੋਈ ਬੰਦੇ ਨੂੰ ਨਹੀਂ, ਉਹ ਤਾਂ ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਨਹੀਂ ਸੀ ਛੱਡਦਾ, ਉਹਨੂੰ ਵੀ ਲੁੱਟ ਕੇ ਲੈਂਦਾ ਸੀ। ਅਤੇ ਫਿਰ ਵੀ ਇਹ ਲੋਕ ਜਿਹੜੇ ਨੇ ਅਬਦਾਲੀ ਦੇ ਪੱਖ ਵਿੱਚ ਖਲੋ ਜਾਂਦੇ ਅਤੇ ਸਿੱਖਾਂ ਨੂੰ ਮਾਰਨ ਲੈ ਪੈਂਦੇ ਸਨ। ਇੱਥੋਂ ਇਹ ਭਾਈ ਰਤਨ ਸਿੰਘ ਜੀ ਲਿਖ ਰਹੇ ਆ, ਇਹੋ ਜਿਹੀ ਵਰਤਾਰਾ ਬਣਿਆ ਹੋਇਆ।
ਬੁਲਾਵੇ ਸਿੰਘ ਲੈ ਅੱਧੋ ਨਾਮ,
ਸਿੰਘਾਂ ਦੇ ਅੱਧੇ ਨਾਂ ਲੈ ਕੇ ਬੁਲਾਇਆ ਕਰਨਾ, ਬਾਬੇ ਜੱਸਾ ਸਿੰਘ ਵਰਗਿਆਂ ਨੂੰ ਜੱਸਾ ਕਹਿ ਕੇ ਬੁਲਾਉਣਾ, ਅਤੇ ਫਿਰ ਉਹਨਾਂ ਨੂੰ ਦੁੱਖ ਤਾਂ ਲੱਗਦਾ ਹੀ ਸਿੰਘਾਂ ਨੂੰ ਵੀ ਬੜਾ ਮਾੜਾ ਕੰਮ ਹੈ, ਅਸੀਂ ਤਾਂ ਆਪਣੇ ਭਰਾ ਸਮਝ ਕੇ ਆਏ ਵੀ ਚਲੋ ਸਾਡੇ ਦੇਸ਼ ਭਾਈ ਹਨ, ਅਸੀਂ ਵੀ ਗੁਰੂ ਨੂੰ ਮੰਨਦੇ ਹਾਂ, ਇਹ ਵੀ ਗੁਰੂ ਨੂੰ ਮੰਨਦੇ ਹੈ, ਪਰ ਉਹ ਨਹੀਂ ਮੰਨਦੇ।
ਕਹਿ ਛੱਡੋ ਤੁਮ ਹਮਰੋ ਗਾਮ।
2-4 ਦਿਨ ਸਿੱਖ ਰਹੇ, 2-4 ਦਿਨ ਬਾਅਦ ਬਰਾੜਾ ਨੇ ਕਹਿਣਾ ਸ਼ਰ ਸਾਡਾ ਪਿੰਡ ਛੱਡੋ ਬਈ, ਤੁਸੀਂ ਤੇ ਪੱਕਾ ਡੇਰਾ ਲਾ ਕੇ ਬਹਿ ਗਏ, ਇੱਥੇ ਕੀ ਕਰੋਗੇ, ਜਾਓ ਅੱਗੇ। ਉਹ ਫਿਰ ਸਿੰਘ ਤੰਗ ਆ ਕੇ ਅਗਲੇ ਪਿੰਡ ਜਾਂਦੇ, ਅਗਲੇ ਪਿੰਡ ਵੀ ਉਹੋ ਹੀ ਹਾਲ। ਮਾਲਵੇ ਦੇ ਵਿੱਚ ਵੀ ਸਿੱਖਾਂ ਨੂੰ ਬਹੁਤ ਜ਼ਿਆਦਾ ਦੁਰਦਸ਼ਾ ਸਹਿਣੀ ਪਈ। ਵੱਡੇ ਘੱਲੂ ਘਾਰੇ ਦੀ ਇੱਕ ਕਥਾ